दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि ग्रंथाकार भाई संतोख सिंह जी दसदे ने पहले ही दिन हवन की प्रारंभता की ते सतगुरु सच्चे पातशाह जी लगातार पंज पहर बैठे रहे हवन यज्ञ करते रहे। कल इथों तक कथा पहुंची सी आज इथों अगे मैं प्रारंभ करदा। सैत मंत्र के जेत कपयो तेत कसौज हमन कर दयो। ग्रंथाकार भाई संतोख सिंह जी लिखते ने के पंजा पहरां दे विच जिन्ना सैत मंत्रा दे हवन हो सकिया उन्ना कीता उसे दे मुताबक हवन कुंड दे विच जिन्निया होतियां सी ओ भी दित्तियां गईयां। विपर समेत उठे प्रभ फेर कर आराम निस भई सबेर। पंडित केशव दास दे समेत फिर सतगुरु जी उथों उठ गए ने आण के आराम कीता रात दे वेले रात बतीत होई फिर अगला सवेरा हो गए। सोच शनान ठान गोर तहां तिम ही विपर करी सुद महा। उठ के सतगुरु सच्चे पातशाह जी ने इशनान पानी कीता है तिम ही विपर करी सुद महा। इसे तरीके दे नाल भाव के जड़ा पंडित से केशव दास उन्ने में सोच मर्यादा नु धारण करके इशनान कीता। बहुर बैठ कर तिस ही आसन करन लगे सिर चांड उपासन। कवि संतोख सिंह जी लिखते ने कि पहला दी तरह दोवें दे दोवें आपो अपने आसन दे उते बैठे ने भाव के हवन कुंड दे एक पासे सतगुरु जी बैठे ने दूसरे पासे पंडित केशव दास बैठा है। कवि जी लिखते ने कि दोवें फिर आराधना करन लगे ने देवी दी। मंत्रण को उचार बहु बारी कर पंकज ते आहुत डारी। बार बार दोवें ही मंत्रां दा उचारण करदे ने मंत्र पढ़दे ने ते सतगुरु गोविंद सिंह सच्चे पातशाह जी थोड़ी देर तो बाद अपने हस्त कमल दे नाल अग्नि कुंड दे विच आहुति पाउंदे ने। उठत तूम बहु चढ़ियो आकाशा तिलकृत परे सोलाट पर काशा। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਧੂੰਆਂ ਹੈ ਉਹ ਬਹੁਤ ਹੀ ਜ਼ਿਆਦਾ ਅਗਨੀ ਕੁੰਡ ਦੇ ਵਿੱਚੋਂ ਉੱਡਿਆ ਹੈ, ਜਿਹੜਾ ਕਿ ਆਕਾਸ਼ ਦੇ ਵਿੱਚ ਫੈਲ ਗਿਆ ਹੈ। ਤੇਲ ਕ੍ਰਿਤ ਪਰੇ ਸੋ ਲਾਟ ਪ੍ਰਕਾਸ਼ਾ, ਉਸ ਹਵਨ ਕੁੰਡ ਦੇ ਵਿੱਚ ਤੇਲ ਘਿਓ ਪੈ ਰਿਹਾ ਹੈ। ਇਸ ਕਰਕੇ ਅਗਨੀ ਦੀਆਂ ਜਿਹੜੀਆਂ ਲਾਟਾਂ ਨੇ ਉਹ ਬਹੁਤ ਹੀ ਜ਼ਿਆਦਾ ਪ੍ਰਕਾਸ਼ਮਾਨ ਹੋ ਰਹੀਆਂ ਨੇ, ਭਾਵ ਕਿ ਅੱਗ ਬਹੁਤ ਜ਼ਿਆਦਾ ਤੇਜ ਭੜਕ ਰਹੀ। ਕੇਸ਼ਵ ਦਾਸ ਪਠੈ ਮੁਖ ਜਿਉਂ ਜਿਉਂ, ਪਾਏ ਆਹੂਤੀ ਸ੍ਰੀ ਪ੍ਰਭ ਤਿਉਂ ਤਿਉਂ। ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਕੇਸ਼ਵ ਦਾਸ ਵੀ ਮੰਤਰਾਂ ਦਾ ਉਚਾਰਨ ਆਪਣੇ ਮੁਖ ਤੋਂ ਕਰ ਰਿਹਾ, ਜਿਵੇਂ ਜਿਵੇਂ ਮੰਤਰ ਪੜਦਾ ਤਿਵੇਂ ਤਿਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਹੂਤੀਆਂ ਪਾਉਂਦੇ ਨੇ ਅਗਨ ਦੇ ਕੁੰਡ ਦੇ ਵਿੱਚ। ਆਸਣ ਸਾਧ ਏਕ ਰਸ ਬੈਸੇ, ਚੰਡ ਪਰਾਇਣ ਕਰ ਮਨ ਤੈਸੇ। ਭਾਵ ਕੇ ਆਸਣ ਲਗਾ ਕੇ ਦੋਵੇਂ ਬੈਠੇ ਨੇ, ਤੇ ਜਿਨ੍ਹਾਂ ਨੇ ਆਪਣਾ ਆਸਰਾ ਰੂਪ ਰੱਖਿਆ ਹੋਇਆ ਦੇਵੀ ਨੂੰ ਮਨ ਦੇ ਵਿੱਚ ਟਿਕਾ ਕੇ। ਨਿੰਦਰਾ ਛੁਦਾ ਗਿਰਾ ਨਿਜ ਜੀਤ, ਆਸਣ ਬੈਠੇ ਪਰਮ ਪੁਨੀਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਪਰਮ ਪੁਨੀਤ ਨੇ, ਬਹੁਤ ਜ਼ਿਆਦਾ ਪਵਿੱਤਰ ਨੇ, ਉਹਨਾਂ ਸਤਿਗੁਰਾਂ ਨੇ ਆਪਣੀ ਨੀਂਦ ਨੂੰ ਜਿੱਤਿਆ ਹੋਇਆ, ਇਸ ਤੋਂ ਇਲਾਵਾ ਭੁੱਖ ਨੂੰ ਜਿੱਤਿਆ ਹੋਇਆ, ਇਸ ਤੋਂ ਇਲਾਵਾ ਬੋਲਣ ਦੇ ਉੱਤੇ ਵੀ ਜਿੱਤ ਪ੍ਰਾਪਤ ਕੀਤੀ ਹੋਈ ਹੈ। ਕਿਉਂਕਿ ਪੰਡਿਤ ਨੇ ਐਸੀਆਂ ਜਿਹੜੀਆਂ ਹਦਾਇਤਾਂ ਨੇ ਉਹ ਪਹਿਲਾਂ ਹੀ ਸਤਿਗੁਰਾਂ ਨੂੰ ਕੀਤੀਆਂ ਸਨ ਕਿ ਥੋੜਾ ਸੌਣਾ ਹੋਵੇਗਾ, ਥੋੜਾ ਖਾਣਾ ਹੋਵੇਗਾ, ਇਸ ਤੋਂ ਇਲਾਵਾ ਆਪਣੇ ਮਨ ਨੂੰ ਇਕਾਗਰਤਾ ਦੇ ਵਿੱਚ ਰੱਖਣਾ। ਇਸ ਕਰਕੇ ਕਵੀ ਜੀ ਲਿਖਦੇ ਨੇ ਨੀਂਦ ਦੇ ਉੱਤੇ, ਭੁੱਖ ਦੇ ਉੱਤੇ ਤੇ ਆਪਣੀ ਬੋਲ ਬਾਣੀ ਦੇ ਉੱਤੇ ਉਹਨਾਂ ਨੇ ਆਪਣਾ ਕੰਟਰੋਲ ਕੀਤਾ ਹੋਇਆ, ਭਾਵ ਕਿ ਥੋੜਾ ਹੀ ਬੋਲਦੇ ਨੇ, ਬੋਲਣ ਨੂੰ ਵੀ ਜਿੱਤਿਆ ਹੋਇਆ। ਦਿਵਸ ਪ੍ਰਥਮ ਜਿਵ ਦੂਸਰ ਦਿਨ ਕੋ, ਕਰੀ ਸੁਕ੍ਰਿਤ ਸਥਿਰ ਮਨ ਕੋ। ਪਹਿਲੇ ਦਿਨ ਦੀ ਤਰ੍ਹਾਂ ਦੂਸਰੇ ਦਿਨ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਨੂੰ ਸਥਿਰਤਾ ਦੇ ਵਿੱਚ, ਟਿਕਾ ਦੇ ਵਿੱਚ ਰੱਖ ਕੇ ਉਸੇ ਤਰ੍ਹਾਂ ਮੰਤਰਾਂ ਦਾ ਉਚਾਰਨ ਕੀਤਾ ਤੇ ਅਗਨ ਕੁੰਡ ਦੇ ਵਿੱਚ ਆਹੂਤੀਆਂ ਪਾਈਆਂ। ਪੰਚ ਜਾਮ ਲਓ ਹੋਮ ਅਰੰਭਾ, ਦਾਸ ਬਿਲੋਕਤ ਭਏ ਅਚੰਬਾ। ਹੁਣ ਪੰਜ ਪਹਿਰਾਂ ਦਾ ਜਿਹੜਾ ਹੋਮ ਜੱਗ ਹੈ ਉਸ ਨੂੰ ਆਰੰਭ ਕੀਤਾ ਹੋਇਆ। ਅਦਾਸ ਬਿਲੋਕਤ ਭਏ ਅਚੰਬਾ, ਭਾਵ ਕੇ ਸਤਿਗੁਰਾਂ ਦੇ ਜਿਹੜੇ ਨਿਕਟਵਰਤੀ ਦਾਸ ਹਨ ਉਹ ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਚੱਕਰਤ ਹੋਏ ਨੇ ਸਤਿਗੁਰਾਂ ਦੀ ਐਸੀ ਕਰਨੀ ਨੂੰ ਦੇਖ ਕੇ। ਸੁਖੀ ਯਾਰ ਬਲ ਸਕਲ ਬਿਤਾਈ, ਕਠਨ ਕਿਰਿਆ ਇੱਕ ਬਾਰ ਉਠਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਪਹਿਲੀ ਉਮਰ ਬੀਤੀ ਸੀ ਉਹ ਕਵੀ ਜੀ ਲਿਖਦੇ ਨੇ ਕਿ ਦਾਸ ਜਾਣਦੇ ਨੇ ਕਿ ਬੜੀ ਸੁਖੀ ਉਮਰਾ ਬੀਤੀ ਹੈ। ਕਠਨ ਕਿਰਿਆ ਇੱਕ ਬਾਰ ਉਠਾਈ, ਭਾਵ ਕਿ ਜਿਹੜੀ ਕਠਨ ਸਾਧਨਾ ਹੈ ਇਹ ਪਹਿਲੀ ਹੀ ਵਾਰੀ ਦਾਸਾਂ ਨੇ ਦੇਖੀ ਸੀ। ਭਾਵੇਂ ਕਿ ਇਸ ਤੋਂ ਇਲਾਵਾ ਕਵੀ ਜੀ ਨੇ ਜ਼ਿਕਰ ਕੀਤਾ ਹੈ ਕਿ ਪਹਿਲੇ ਸਮੇਂ ਦੇ ਵਿੱਚ ਦੁਸ਼ਟ ਦਮਨ ਨਾਂ ਦੇ ਹੇਠ ਸਤਿਗੁਰਾਂ ਨੇ ਬਹੁਤ ਵੱਡੀ ਤਪੱਸਿਆ ਕੀਤੀ, ਬੜੀ ਘਾਲਣਾ ਕੀਤੀ, ਪਰ ਕਵੀ ਜੀ ਲਿਖਦੇ ਨੇ ਕਠਨ ਕਿਰਿਆ ਇੱਕ ਬਾਰ ਉਠਾਈ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਔਖਾ ਕੰਮ ਆਰੰਭ ਕੀਤਾ ਹੋਇਆ ਇਹ ਦਾਸਾਂ ਨੇ ਪਹਿਲੀ ਵਾਰੀ ਹੀ ਦੇਖਿਆ ਸੀ। ਇਸ ਤੋਂ ਇਲਾਵਾ ਸਾਧ ਸੰਗਤ ਜੀ ਕਿਸੇ ਵੀ ਚੀਜ਼ ਦੀ ਪ੍ਰਾਪਤੀ ਦੇ ਵਾਸਤੇ ਤਪੱਸਿਆ ਕਰਨੀ ਪੈਂਦੀ ਹੈ, ਘਾਲਣਾ ਕਰਨੀ ਪੈਂਦੀ ਹੈ, ਤਾਂ ਹੀ ਪੂਰੀਆਂ ਪੈਂਦੀਆਂ ਨੇ। ਜੇਕਰ ਇਤਿਹਾਸ ਨੂੰ ਵਾਚਿਆ ਜਾਵੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਿ ਇਹਨਾਂ ਵਾਂਗ ਹੀ ਅਕਾਲ ਪੁਰਖ ਦਾ ਸਰੂਪ ਸਨ, ਉਹਨਾਂ ਨੇ ਵੀ ਬਹੁਤ ਵੱਡੀ ਘਾਲਣਾ ਕੀਤੀ, ਬੜੀ ਤਪੱਸਿਆ ਕੀਤੀ। ਭਾਈ ਗੁਰਦਾਸ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਆਪਣੀਆਂ ਵਾਰਾਂ ਦੇ ਵਿੱਚੋਂ ਪਹਿਲੀ ਵਾਰ ਦੇ ਵਿੱਚ 24ਵੀਂ ਪੌੜੀ ਦੇ ਵਿੱਚ ਇਸ ਤਰੀਕੇ ਦੇ ਨਾਲ ਜ਼ਿਕਰ ਕਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇਖ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰ ਸਿਉ ਬਣਾਏ। ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਘਾਲਣਾ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੇਤ ਨੂੰ ਖਾਧਾ, ਅੱਕ ਦਾ ਆਹਾਰ ਕੀਤਾ ਤੇ ਰੋੜਾਂ ਦੀ ਸੇਜਾਂ ਦੇ ਉੱਤੇ ਸਤਿਗੁਰੂ ਜੀ ਵਿਰਾਜੇ। ਇੰਨੀ ਕਠਿਨ ਸਤਿਗੁਰਾਂ ਨੇ ਤਪੱਸਿਆ ਕੀਤੀ। ਭਾਈ ਗੁਰਦਾਸ ਜੀ ਲਿਖਦੇ ਨੇ ਭਾਰੀ ਕਰੀ ਤਪੱਸਿਆ, ਬਹੁਤ ਵੱਡੀ ਤਪੱਸਿਆ ਕੀਤੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਵੱਡਾ ਭਾਗ ਹਰ ਸਿਉ ਬਣਾਏ। ਬਹੁਤ ਉੱਚੇ ਕਰਮ, ਵੱਡੇ ਭਾਗ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅਕਾਲ ਪੁਰਖ ਦੇ ਨਾਲ ਬਣਾਏ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀ ਘਾਲਣਾ ਘਾਲਣੀ ਪੈਂਦੀ ਹੈ, ਤਪੱਸਿਆ ਕਰਨੀ ਪੈਂਦੀ ਹੈ। ਸਤਿਗੁਰੂਆਂ ਨੇ ਵੀ ਬਹੁਤ ਸਾਰੀਆਂ ਘਾਲਣਾ ਘਾਲੀਆਂ, ਭਾਵੇਂ ਕਿ ਸਵੈਮ ਉਹ ਅਕਾਲ ਪੁਰਖ ਦੇ ਵੱਲੋਂ ਅਵਤਾਰ ਬਣ ਕੇ ਆਏ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਦਾਸਾਂ ਨੇ ਇਸ ਤਰ੍ਹਾਂ ਕਦੇ ਨਹੀਂ ਸੀ ਦੇਖਿਆ ਜਿਵੇਂ ਸਤਿਗੁਰੂ ਜੀ ਹੁਣ ਇਸ ਸਮੇਂ ਕਰ ਰਹੇ ਨੇ, ਕਿ ਬੜੀ ਕਠਿਨ ਤਪੱਸਿਆ ਵਾਲੀ ਗੱਲ ਕਰ ਰਹੇ ਨੇ। ਪੰਜ ਪਹਿਰ ਲਗਾਤਾਰ ਬੈਠੇ ਰਹਿੰਦੇ ਨੇ, ਇੰਨੇ ਇੰਨੇ ਘੰਟੇ। ਇਸ ਗੱਲ ਨੂੰ ਦੇਖ ਕੇ ਦਾਸ ਬੜੇ ਚਕਰਤ ਹੋਏ ਨੇ। ਭੂਮ ਸੇਜ ਕਰ ਭੋਜਨ ਬਰ ਜਿਉ, ਪੰਜ ਪਹਿਰ ਲਗ ਬੈਠਣ ਸਿਰ ਜਿਉ। ਇਸ ਤੋਂ ਇਲਾਵਾ ਵਿਧੀ ਦੇ ਮੁਤਾਬਕ ਧਰਤੀ ਦੇ ਉੱਤੇ ਹੀ ਸਤਿਗੁਰੂ ਜੀ ਬਿਰਾਜਦੇ ਨੇ। ਸਤਿਗੁਰੂ ਜੀ ਧਰਤੀ ਤੇ ਬਿਰਾਜਦੇ ਨੇ, ਥੋੜਾ ਛਕਦੇ ਨੇ, ਭੋਜਨ ਤੋਂ ਵੀ ਪੰਡਿਤ ਨੇ ਵਰਜਿਆ ਹੋਇਆ ਜਿਆਦਾ ਛਕਣ ਤੋਂ। ਪੰਜ ਪਹਿਰ ਲਗ ਬੈਠਣ ਸਿਰ ਜਿਉ ਤੇ ਲਗਾਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਜ ਪਹਿਰ ਬੈਠਦੇ ਨੇ। ਪੰਜੂ ਤੀਆ ਪੰਦਰਾਂ, ਇੱਕ ਪਹਿਰ ਤਿੰਨ ਘੰਟਿਆਂ ਦਾ ਮੰਨਿਆ ਜਾਂਦਾ, ਪੰਦਰਾਂ ਘੰਟੇ ਲਗਾਤਾਰ ਇੱਕ ਜਗ੍ਹਾ ਦੇ ਉੱਤੇ ਚੌਂਕੜਾ ਲਾ ਕੇ ਬੈਠ ਕੇ ਮੰਤਰਾਂ ਦਾ ਉਚਾਰਨ ਕਰਦੇ ਨੇ ਤੇ ਆਹੂਤੀਆਂ ਪਾਉਂਦੇ ਨੇ।
ਏਕ ਜਾਮ ਜਬ ਨਿਸਾ ਬਿਤਾਈ, ਕਰਨ ਆਰਾਮ ਉੱਠੇ ਗੋਸਾਈ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਹਿਰ ਜਦੋਂ ਇੱਕ ਪਹਿਰ ਰਾਤ ਲੰਘ ਗਈ ਸੀ, ਉਸ ਵੇਲੇ ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਉੱਠੇ ਨੇ।
ਕੁਛ ਫਿਰ ਘਰ ਉਤ ਤੇ ਸਥਾਨ, ਪੌਡੇ ਬਿਨਾ ਨੀਂਦ ਭਗਵਾਨ।
ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠੇ ਨੇ, ਇਧਰ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਫਿਰੇ ਤੁਰੇ ਨੇ, ਪੌਡੇ ਬਿਨਾ ਨੀਂਦ ਭਗਵਾਨ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਮੇ ਪੈ ਗਏ ਨੇ ਪੁੰਜੇ। ਪਰ ਕਵੀ ਜੀ ਲਿਖਦੇ ਨੇ ਬਿਨਾ ਨੀਂਦ ਭਗਵਾਨ, ਕਿਉਂਕਿ ਪਿੱਛੇ ਹੀ ਕਵੀ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਸਤਿਗੁਰਾਂ ਨੇ ਨੀਂਦ ਨੂੰ ਜਿੱਤ ਲਿਆ ਹੈ, ਇਸ ਕਰਕੇ ਜੇਕਰ ਨੀਂਦ ਜਿੱਤੀ ਹੋਵੇ ਤੇ ਫਿਰ ਨੀਂਦ ਨੇ ਆਉਣਾ ਹੀ ਕਿਉਂ ਹੈ। ਭਾਵ ਕੇ ਬਗੈਰ ਨੀਂਦ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੰਜੇ ਲੰਮੇ ਪੈ ਗਏ।
ਦੇਵੀ ਰੂਪ ਬਿਖੈ ਲਿਵ ਲਾਗੀ, ਛੋਦਾ ਪਿਪਾਸਾ ਨਿੰਦਰਾ ਤਿਆਗੀ।
ਇੱਕ ਦੇਵੀ ਦੇ ਵੱਲ ਹੀ ਸਤਿਗੁਰਾਂ ਨੇ ਆਪਣੀ ਸਾਰੀ ਸੁਰਤੀ ਨੂੰ ਜੋੜਿਆ ਹੋਇਆ, ਭੁੱਖ ਤੇ ਪਿਆਸ ਤੇ ਨੀਂਦ ਨੂੰ ਛੱਡਿਆ ਹੋਇਆ।
ਪੁਣ ਪ੍ਰਭਾਤ ਉਠ ਸੋਚ ਸ਼ਨਾਨੇ, ਬੈਠ ਹਵਨ ਕੀ ਕ੍ਰਿਤ ਕੋਠਾਨੇ।
ਅਗਲੀ ਜਦੋਂ ਹੀ ਸਵੇਰ ਹੋਈ, ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਤੇ ਫੇਰ ਹਵਨ ਕਰਨ ਦੇ ਵਿੱਚ ਜੁਟ ਗਏ।
ਦਿਜ ਬਰ ਤੇ ਕ੍ਰਿਤ ਹੋਏ ਨਾਇਤੀ, ਕਰਤ ਹਵਨ ਪ੍ਰਭ ਪਾਠ ਕਰ ਤੇਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਤਿਗੁਰੂ ਜੀ ਤੇ ਪੰਦਰਾਂ ਘੰਟੇ ਬੈਠਦੇ ਨੇ, ਹਵਨ ਕਰਦੇ ਨੇ, ਪਰ ਜਿਹੜਾ ਨਾਲ ਦਾ ਕੇਸ਼ਵ ਦਾਸ ਪੰਡਤ ਹੈ, ਕਵੀ ਜੀ ਲਿਖਦੇ ਨੇ, ਉਹ ਇੰਨਾ ਕੰਮ ਕਰ ਨਹੀਂ ਸਕਦਾ ਕਿ ਜਿੰਨਾ ਸਤਿਗੁਰੂ ਜੀ ਕਰਦੇ ਨੇ।
ਇਸੇ ਪ੍ਰਕਾਰ ਕਿਤਕ ਦਿਨ ਕਰਨੀ, ਕਰੀ ਬਿਖਮ ਤਪ ਤੇ ਜਿਮ ਵਰਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਵੇਂ ਵਰਣਨ ਕੀਤੀ ਹੈ, ਕਈ ਦਿਨ ਕਠਿਨ ਤਪੱਸਿਆ ਦੇ ਨਾਲ ਕਰਨੀ ਕ੍ਰਿਤ, ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ।
ਹਵਨ ਵਸਤ ਸਗਰੀ ਚੱਲ ਆਵੇ, ਧਰੇ ਮੌਨ ਸੇਵਕ ਧਰ ਜਾਵੇ।
ਭਾਵ ਕੇ ਹਵਨ ਕਰਨ ਦੇ ਵਾਸਤੇ ਜਿੰਨੀਆਂ ਵੀ ਚੀਜ਼ਾਂ ਨੇ, ਉਹ ਸਾਰੀਆਂ ਸਤਿਗੁਰਾਂ ਦੇ ਤੱਕ ਪਹੁੰਚਾਈਆਂ ਜਾਂਦੀਆਂ ਨੇ। ਧਰੇ ਮੌਨ ਸੇਵਕ ਧਰ ਜਾਵੇ, ਭਾਵ ਕੇ ਚੁੱਪ ਚਾਪ ਦੇ ਨਾਲ ਜਿਹੜੇ ਸਤਿਗੁਰਾਂ ਦੇ ਸੇਵਕ ਨੇ, ਉਹ ਸਤਿਗੁਰਾਂ ਦੇ ਲਾਗੇ ਸਮੱਗਰੀ ਰੱਖ ਕੇ ਚੁੱਪ ਚਾਪ ਵਾਪਸ ਮੁੜ ਜਾਂਦੇ ਨੇ, ਕੋਈ ਬੋਲਦਾ ਨਹੀਂ।
कृत सैकर मन पहुंचे है, तिल जब मेवा तंदल लिया है।
कवि जी लिखते ने के सैकड़े मन जड़ा क्यों है ओ पहुंचाया गया है, इस तो अलावा तिल जौ सुके मेवे ते चौल बहुते सारे भेजे गए।
बहुत सरकरा आन कर तर बिपर हुकम ते मेलन कर,
भाव के इस तो अलावा बहुता सारा सरकरा लैंदा जांदा है, सरकरे तो भाव है के खंड बहुती सारी जेड़ी खंड है ओ भी लैंदी जांदी है, बिपर हुकम ते मेलन कर, पंडित दे हुकम दे नाल जेड़े दास ने इन्हां सारियां चीजां नूं मिला देंदे ने एक दूजे दे नाल।
बासन भरे उठावे दो जाए टिकावे गोल टिग सो।
कवि संतोख सिंह जी लिखते ने के दो सेवक आउंदे ने जेड़े के भरे हुए भांडिया नूं लागे सतगुरां दे टिका देंदे ने।
परत अहूती होए सो रीतो तिम ही भरै सौज जिम कीतो,
भाव के दो भांडे रखे जांदे ने दोवां दे विच समग्री हुंदी है आहूतियां पाउण वाली। कवि जी लिखदे ने कि आहूतियां पै पै के जदों ओ भांडे खाली हो जांदे ने ते फिर उसे तरीके दे नाल दूसरे भरे हुए जिहड़े भांडे ने उस जगह दे उत्ते रख देंदे ने, भाव के एक मिंट दा भी फर्क पैण नहीं दिता जांदा। जिहड़े रीते हो जांदे ने जिहड़े भांडे खाली हो जांदे ने उहनां नूं भर देंदे ने।
जितक प्रमाण आहूती केरा लेह तितक नहीं काट कनेरा,
भाव के अंदाजे दे नाल ही सतगुरु सच्चे पातशाह जी आहूती लैंदे ने ते फिर उस आहूती नूं अगन कुंड दे विच पा देंदे ने। कवि जी लिखदे ने लेह तितक नहीं काट कनेरा, भाव के घाटा वाधा बिलकुल भी नहीं हुंदा, इको जिने आहूती पाउंदे ने।
मुख ते पढ़े मंत्र को जबे अंतर आहूती डारे तबे।
कवि संतोख सिंह जी लिखते ने के मुख तो जदों ही सतगुरु सच्चे पातशाह जी मंत्रां दा उच्चारण करदे ने उसे वेले अगन कुंड दे विच आहूती पा देंदे ने स्वाहा कह के।
इसी रीत करते प्रभ रहे बेदत जगत में जित कित लहे।
कवि संतोख सिंह जी लिखते ने काफी दिन इसे ही रीते दे नाल सतगुरु सच्चे पातशाह जी हवन करदे रहे। कवि जी लिखते ने के जगत दे विच जिथे किथे ए गल बहुत ज्यादा प्रगट होई है के नैना देवी पहाड़ दे उते सतगुरु गोविंद सिंह सच्चे पातशाह जी आराधना कर रहे ने शक्ति नूं प्रगट करन दे लई।
जितक बिपर ते बैठो जाए तितक कराए बहोरी उठ जाए।
हुण पिछे भी इस गल दा जिक्र आया है कि पंडित इन्नी समर्था दा मालक नहीं है कि लगातार 15-15 घंटे बैठे। कवि संतोख सिंह जी लिखदे ने पंडित तो जिन्ना को बैठा जांदा है उन्ना क बैठदा है, तितक कराए बहोर उठ जाए उन्ना क हवन करके ते फेर उठ जांदा।
प्रभ एक आसन प्राती बैसे जाम रात लो इसर तैसे,
पर दूसरी तरफ सतगुरु गोविंद सिंह सच्चे पातशाह जी प्रात तो लैके सवेर तो लैके एक आसन दे उते बैठ जांदे ने, पहर रात बीत जांदी है उन्नी देर तक ही पंज पहर पूरे हुंदे ने ते सतगुरु जी अपने पूरे नियम नूं करके फेर ही उठदे ने।
पठन हमन मन कर बो ध्यान एकल करते गुर भगवान,
भाव के हवन करना मंत्रां नूं उच्चारण करना आहूतियां पाउणियां ध्यान नूं धारण करना इह इकल्ले सतगुरु भगवान सतगुरु गोविंद सिंह जी ही करदे ने, पंडित पहलां उठ जांदा।
एक आराधन चंड का पाए परायन तीर बिदते दैबे हेत बार पंथ करन को बीर, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕੋ ਹੀ ਆਰਾਧਨਾ ਮਨ ਦੇ ਵਿੱਚ ਲੱਗੀ ਹੋਈ ਹੈ ਕਿ ਕਿਸੇ ਪ੍ਰਕਾਰ ਦੇ ਨਾਲ ਛੇਤੀ ਤੋਂ ਛੇਤੀ ਆਦਿ ਸ਼ਕਤੀ ਪ੍ਰਗਟ ਹੋਵੇ। ਬਿਦਤੈ ਦੈਬੇ ਹੇਤ ਬਰ ਪੰਥ ਕਰਨ ਕੋ ਵੀਰ, ਭਾਵ ਕੇ ਦੇਵੀ ਪ੍ਰਗਟ ਹੋਵੇ ਤੇ ਫੇਰ ਸੂਰ ਵੀਰ ਪੰਥ ਦੇ ਰਚਨ ਦਾ ਸਾਨੂੰ ਵਰਦਾਨ ਦੇਵੇ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪੰਚ ਪਹਾੜ ਲਓ ਕਿਤਕ ਦਿਨ ਕਰਕੇ ਹਵਨ ਪ੍ਰਕਾਰ, ਸਵਾ ਪਹਿਰ ਕੋ ਨੇਮ ਪੁਨ ਕੀਨਸ ਵਿਪਰ ਉਚਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜ ਪਹਿਰ ਬੈਠਣ ਦਾ ਜਿਹੜਾ ਨੇਮ ਸੀ ਉਹ ਕਾਫੀ ਦਿਨਾਂ ਤੱਕ ਸਤਿਗੁਰਾਂ ਨੇ ਪੂਰਨ ਕੀਤਾ। ਆਖਰਕਾਰ ਪੰਡਿਤ ਨੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਪੰਜ ਪਹਿਰਾਂ ਦਾ ਸਮਾਂ ਜ਼ਿਆਦਾ ਹੋ ਜਾਂਦਾ ਹੈ, ਇਸ ਕਰਕੇ ਪੰਡਿਤ ਨੇ ਆਖਿਆ ਕਿ ਅੱਜ ਤੋਂ ਸਿਰਫ ਸਵਾ ਪਹਿਰ ਹੀ ਬੈਠਿਆ ਜਾਵੇਗਾ ਹਵਨ ਕਰਨ ਦੇ ਲਈ। ਸ੍ਰੀ ਪ੍ਰਭ ਕਿਰਤ ਕਨੀ ਇਹ ਜਾਣੋ, ਲਾਖੋ ਪਰ ਅਹੂਤੀ ਮਾਨੋ। ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪੰਡਿਤ ਕਹਿੰਦਾ ਕਿ ਪ੍ਰਭੂ ਜੀ, ਇਹ ਸਤਿਗੁਰੂ ਜੀ, ਇਹ ਕਿਰਤ ਜਿਹੜੀ ਹੈ ਕੰਮ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਹੈ। 15 ਘੰਟੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਪੰਜ ਪਹਿਰ, ਜਿਹਦੇ ਵਿੱਚ ਲੱਖਾਂ ਅਹੂਤੀਆਂ ਵੀ ਪਾਉਣੀਆਂ ਪੈਂਦੀਆਂ ਨੇ, ਇਸ ਕਰਕੇ ਸਰੀਰ ਥੱਕ ਜਾਂਦਾ। ਏਤੋ ਬਿਖਮ ਤਪ ਕਰੀਐ ਨਾਹਿਨਾ, ਸਨੇ ਸਨੇ ਪੁਰਵੋ ਨਿਜ ਚਾਹਿਨਾ। ਹੁਣ ਪੰਡਿਤ ਆਪ ਤੇ ਪਹਿਲਾਂ ਹੀ ਉੱਠ ਜਾਂਦਾ ਹੈ। ਕਵੀ ਜੀ ਇਸ ਗੱਲ ਦਾ ਜ਼ਿਕਰ ਕਰ ਆਏ ਨੇ, ਪਰ ਕਵੀ ਜੀ ਨੇ ਨਾਲ ਇਹ ਆਖਿਆ ਕਿ ਪੰਜ ਪਹਿਰਾਂ ਤੋਂ ਘੱਟ ਸਤਿਗੁਰੂ ਜੀ ਨਹੀਂ ਬੈਠਦੇ। ਹੁਣ ਪੰਡਿਤ ਕਹਿੰਦਾ ਹੈ ਕਿ ਇੰਨਾ ਬਿਖਮ, ਇੰਨਾ ਔਖਾ ਜਿਹੜਾ ਤਪ ਹੈ ਉਹ ਤੁਹਾਨੂੰ ਕਰਨਾ ਨਹੀਂ ਚਾਹੀਦਾ। ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ ਸਣੇ ਸਣੇ ਪੁਰਵੋ ਨਿਜ ਚਾਹਨ, ਭਾਵ ਕੇ ਆਦਿ ਸ਼ਕਤੀ ਨੂੰ ਪ੍ਰਗਟ ਕਰਨ ਦੀ ਜਿਹੜੀ ਚਾਹ ਹੈ ਉਸ ਨੂੰ ਤੁਸੀਂ ਹੌਲੀ ਹੌਲੀ ਹੀ ਪੂਰਾ ਕਰੋ। ਪੌਣ ਸਤ ਗੁਰ ਕਰ ਸੋਚ ਸ਼ਨਾਨ, ਸਵਾ ਪਹਿਰ ਬੈਠੇ ਇੱਕ ਥਾਨ। ਜਦੋਂ ਪੰਡਿਤ ਨੇ ਸਵਾ ਪਹਿਰ ਬੈਠਣ ਦੀ ਗੱਲ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਪੰਡਿਤ ਜੀ ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਉਸ ਦਿਨ ਤੋਂ ਲੈ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾ ਪਹਿਰ ਬੈਠਣ ਲੱਗੇ ਨੇ ਇਸ਼ਨਾਨ ਪਾਣੀ ਕਰਕੇ।
ਪਰ ਅਹੂਤੀ ਜੇ ਤਕ ਜਬੈ, ਮੰਤਰ ਪਠਣ ਕਰ ਹੋਮ ਤਬੈ।
ਭਾਵ ਕੇ ਹੋਮ ਕਰਦੇ ਨੇ, ਮੰਤਰਾਂ ਦਾ ਪਾਠ ਕਰਦੇ ਨੇ ਤੇ ਅਹੂਤੀਆਂ ਪਾਉਂਦੇ ਨੇ।
ਅਲਪ ਆਹਾਰ ਕਰੈ ਪ੍ਰਭ ਨੀਤ, ਪਾਇਸ ਆਦ ਸ਼ਾਂਤ ਕੀ ਚੀਤ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਲਪ ਆਹਾਰ ਕਰਦੇ ਨੇ, ਭਾਵ ਕੇ ਥੋੜਾ ਸਤਿਗੁਰੂ ਜੀ ਛਕਦੇ ਨੇ।
ਪਾਇਸ ਆਦ ਸ਼ਾਂਤ ਕੀ ਚੀਤ,
ਭਾਵ ਕੇ ਚਿੱਤ ਨੂੰ ਸਤੋ ਗੁਣੀ ਰੱਖਣ ਦੇ ਵਾਸਤੇ ਉਹਨਾਂ ਪਦਾਰਥਾਂ ਨੂੰ ਹੀ ਖਾਂਦੇ ਨੇ ਜਿਹੜੇ ਸਤੋ ਗੁਣੀ ਨੂੰ ਪੈਦਾ ਕਰਦੇ ਨੇ, ਭਾਵ ਕੇ ਖੀਰ ਆਦਿਕ ਜਿਹੜਾ ਸੂਖਮ ਭੋਜਨ ਹੈ ਉਹ ਹੀ ਸਤਿਗੁਰੂ ਜੀ ਛਕਦੇ ਨੇ।
ਨਹੀਂ ਬਹੁ ਬੋਲੈ ਨਿਸ ਦਿਨ ਮਾਹੀ, ਚਿਤਵੈ ਚੰਡੀ ਚਿਤ ਅਣ ਨਾਹੀ।
ਰਾਤ ਤੇ ਦਿਨ ਸਤਿਗੁਰੂ ਜੀ ਬਹੁਤ ਥੋੜਾ ਹੀ ਬੋਲਦੇ ਨੇ।
ਚਿਤਵੈ ਚੰਡੀ ਚਿਤ ਅਣ ਨਾਹੀ,
ਭਾਵ ਕੇ ਚਿੱਤ ਦੇ ਵਿੱਚ ਇੱਕੋ ਹੀ ਚਿਤਵਣਾ ਹੈ, ਇੱਕੋ ਹੀ ਆਸ਼ਾ ਹੈ ਕਿ ਦੇਵੀ ਪ੍ਰਗਟ ਹੋਵੇ, ਅਣ ਨਾਹੀ, ਹੋਰ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਹੈ, ਕੋਈ ਤਮੰਨਾ ਨਹੀਂ।
ਇੱਕ ਦਿਨ ਪ੍ਰਭੂ ਪਾਛਲੇ ਜਾਮੂ, ਸੁੱਖਾ ਛਕ ਅਫੀਮ ਸੁਖ ਤਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਦੇ ਪਿਛਲੇ ਪਹਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਰਦਾਈ ਨੂੰ ਛਕਿਆ।
ਸੋਚ ਸ਼ਨਾਨ ਠਾਣ ਕਰ ਚਹਿਓ, ਪਹਿਰੇ ਵਸਤਰ ਸ਼ਸਤਰ ਬਚ ਕਹਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕੀਤਾ ਹੈ, ਆਪਣੇ ਸਰੀਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਸਤਰਾਂ ਨੂੰ ਤੇ ਸ਼ਸਤਰਾਂ ਨੂੰ ਵੀ ਸਜਾ ਲਿਆ। ਭਾਵੇਂ ਕਿ ਜਦੋਂ ਹਵਨ ਕਰਦੇ ਸਨ ਸਿਰਫ ਵਸਤਰ ਹੀ ਪਹਿਨੇ ਹੁੰਦੇ ਸਨ, ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ ਹਥਿਆਰਾਂ ਨੂੰ ਵੀ ਧਾਰਨ ਕੀਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇਸ ਤਰ੍ਹਾਂ ਤਿਆਰ ਬਾਰ ਤਿਆਰ ਹੋਏ ਤੇ ਫਿਰ ਸਤਿਗੁਰਾਂ ਨੇ ਦਾਸ ਨੂੰ ਹੁਕਮ ਕੀਤਾ
ਹੈ ਪਰ ਜ਼ੀਨ ਪਾਏ ਤਤਕਾਲ ਆਨੋ ਨਿਕਟ ਅਖੇਰੈ ਚੱਲ।
ਸਤਿਗੁਰੂ ਜੀ ਦਾਸ ਨੂੰ ਕਹਿੰਦੇ ਨੇ ਕਿ ਮੇਰੇ ਘੋੜੇ ਨੂੰ ਤਿਆਰ ਕਰਕੇ ਕਾਠੀ ਪਾ ਕੇ ਛੇਤੀ ਹੀ ਲਿਆਂਦਾ ਜਾਵੇ। ਆਨੋ ਨਿਕਟ ਅਖੀਰੈ ਚੱਲ ਪਾਵ ਕੇ ਘੋੜੇ ਨੂੰ ਲਿਆਂਦਾ ਜਾਵੇ, ਅਸੀਂ ਅੱਜ ਸ਼ਿਕਾਰ ਖੇਡਣ ਦੇ ਵਾਸਤੇ ਜਾਣਾ।
ਸੁਣਤ ਦਾਸ ਆਨਿਓ ਕਰ ਤਿਆਰ ਤਤਸ਼ਿਨ ਭਏ ਪ੍ਰਭੂ ਇਸ ਵਾਰ।
ਦਾਸ ਨੇ ਹੁਕਮ ਦੀ ਤਾਮੀਲ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਤਿਆਰ ਕਰਕੇ ਸਤਿਗੁਰਾਂ ਦੇ ਕੋਲ ਲੈ ਆਇਆ। ਉਸੇ ਵੇਲੇ ਬੜੀ ਛੇਤੀ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ।
ਗਏ ਵਿਪਣ ਕੋ ਗਹਿਵਾਰ ਜਬੈ ਜੋਦਾ ਸੰਗ ਹਯਨ ਚੜ ਤਬੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਿਕਾਰ ਖੇਡਣ ਦੇ ਵਾਸਤੇ ਜਦੋਂ ਜੰਗਲ ਦੇ ਵੱਲ ਗਏ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸ਼ਸਤਰਧਾਰੀ ਯੋਧੇ ਸਨ ਉਹ ਵੀ ਬਹੁਤੇ ਸਾਰੇ ਨਾਲ ਗਏ।
ਕਰੀ ਅਖੇਰ ਬ੍ਰਿਤੀ ਮਿਗ ਮਾਰੇ ਜਾਤ ਪਲਾਏ ਤੀਰ ਪਰ ਹਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਿਕਾਰ ਦੀ ਬ੍ਰਿਤੀ ਨੂੰ ਧਾਰਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਹਿਰਨਾਂ ਦਾ ਸ਼ਿਕਾਰ ਕੀਤਾ। ਜਾਤ ਪਲਾਏ ਤੀਰ ਪਰ ਹਾਰੇ ਭਾਵ ਕੇ ਜਿਹੜੇ ਦੌੜ ਦੌੜ ਕੇ ਦੂਰ ਜਾ ਰਹੇ ਸਨ ਉਹਨਾਂ ਦੇ ਉੱਤੇ ਤੀਰਾਂ ਦਾ ਪ੍ਰਹਾਰ ਕਰਕੇ ਉਹਨਾਂ ਦਾ ਸੰਗਾਰ ਕੀਤਾ।
ਕਾਨਣ ਕੋ ਅਵਗਾਹਣ ਕਰਕੇ ਜੁਰ ਰੇ ਬਾਜ ਉਡਾਏ ਧੜਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਹਿਸਾਬ ਦੇ ਨਾਲ ਸਾਰੇ ਜੰਗਲ ਨੂੰ ਗਾਹ ਦਿੱਤਾ। ਜੁਰ ਰੇ ਬਾਜ ਉਡਾਏ ਧੜਕੇ ਭਾਵ ਕੇ ਆਪਣੇ ਹੱਥ ਦੇ ਵਿੱਚੋਂ ਬਾਜਾਂ ਨੂੰ ਤੇ ਜੁਰਰਿਆਂ ਨੂੰ ਉਡਾਇਆ। ਇਹ ਸਾਰੇ ਮਾਰਖੋਰ ਜਾਨਵਰ ਨੇ। ਆਮ ਤੌਰ ਤੇ ਇਸ ਤਰ੍ਹਾਂ ਦਾ ਬਹੁਤ ਸਾਰਾ ਜ਼ਿਕਰ ਆਉਂਦਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਬਣੀਆਂ ਹੋਈਆਂ ਤਸਵੀਰਾਂ ਦੇ ਵਿੱਚ ਵੀ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਸਤਿਗੁਰਾਂ ਦੇ ਹਸਤ ਕਮਲ ਦੇ ਉੱਤੇ ਬਾਜ ਬੈਠਾ ਹੁੰਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਡਣ ਵਾਲਿਆਂ ਪੰਛੀਆਂ ਦੇ ਪਿੱਛੇ ਆਪਣੇ ਬਾਜਾਂ ਨੂੰ ਛੱਡਿਆ, ਇਸ ਤੋਂ ਇਲਾਵਾ ਜੁਰੇਰ ਨੂੰ ਵੀ ਛੱਡਿਆ। ਜੁਰੇਰਾ ਵੀ ਇੱਕ ਸ਼ਿਕਾਰੀ ਜਾਨਵਰ ਹੈ, ਇਹ ਵੀ ਬਾਜ ਦੀ ਤਰ੍ਹਾਂ ਦਾ ਹੈ। ਜਿਹੜਾ ਬਾਜ ਹੈ ਉਹ ਮਦੀਨ ਹੁੰਦਾ ਦਰਅਸਲ, ਤੇ ਜਿਹੜਾ ਜੁਰੇਰਾ ਹੈ ਉਹ ਨਰ ਹੁੰਦਾ। ਨਰ ਤੇ ਮਦੀਨ ਇਹ ਦੋਵੇਂ ਹੁੰਦੇ ਨੇ। ਜੁਰੇਰਾ ਨੂੰ ਛੱਡਿਆ ਗਿਆ, ਇਸ ਤੋਂ ਇਲਾਵਾ ਬਾਜਾਂ ਨੂੰ ਛੱਡਿਆ ਗਿਆ।
ਲਗਰ ਝਗਰ ਬਾਛੇ ਅਰ ਸਵਾਣ ਚੀਤਨ ਕੇ ਕਰ ਖੇਲ ਮਹਾਨ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਲਗਰਾਂ ਨੂੰ ਝਗਰਾਂ ਨੂੰ ਤੇ ਬਾਛਿਆਂ ਨੂੰ ਕੁੱਤਿਆਂ ਨੂੰ ਤੇ ਚੀਤਿਆਂ ਨੂੰ ਇਹਨਾਂ ਸਾਰਿਆਂ ਨੂੰ ਛੱਡਿਆ ਗਿਆ। ਇਹ ਸਾਰੇ ਸ਼ਿਕਾਰੀ ਜਾਨਵਰ ਨੇ। ਹੁਣ ਇੱਥੇ ਕਵੀ ਜੀ ਨੇ ਲਗਰ ਦਾ ਜ਼ਿਕਰ ਕੀਤਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਲਗਰ ਦੇ ਬਾਰੇ ਇਸ ਤਰੀਕੇ ਦੇ ਨਾਲ ਲਿਖਦੇ ਨੇ
ਲਗਰ ਇੱਕ ਸ਼ਿਕਾਰੀ ਪੰਛੀ ਹੈ ਜੋ ਕਾਲੀ ਅੱਖ ਵਾਲਾ ਹੁੰਦਾ ਹੈ। ਇਹ ਝਗਰ ਦੀ ਮਦੀਨ ਹੈ। ਇਸ ਦਾ ਕੱਦ ਝਗਰ ਨਾਲੋਂ ਵੱਡਾ ਹੁੰਦਾ ਹੈ। ਲਗਰ 12 ਮਹੀਨੇ ਸ਼ਿਕਾਰ ਕਰਦੀ ਹੈ ਅਤੇ ਚਰਗ ਨਾਲੋਂ ਬਹੁਤ ਵਫਾਦਾਰ ਹੈ। ਇਹ ਸਦਾ ਪੰਜਾਬ ਦੇ ਵਿੱਚ ਰਹਿੰਦੀ ਹੈ ਅਤੇ ਇੱਥੇ ਹੀ ਆਂਡੇ ਦਿੰਦੀ ਹੈ। ਇਹ ਝਗਰ ਜਿਹੜੀ ਮਦੀਨ ਹੈ ਉਹਦੇ ਬਾਰੇ ਗੱਲ ਕੀਤੀ ਹੈ। ਜਿਹੜਾ ਜੁਰਰਾ ਹੈ ਉਹ ਬਾਜ ਦਾ ਨਰ ਹੁੰਦਾ ਹੈ। ਇਹਦਾ ਕੱਦ ਬਾਜ ਦੇ ਨਾਲੋਂ ਛੋਟਾ ਹੁੰਦਾ ਹੈ। ਹੁਣ ਅੱਗੇ ਕਵੀ ਜੀ ਲਿਖਦੇ ਨੇ ਬਾਛੇ ਅਰ ਸਵਾਣ। ਬਾਛਾ ਵੀ ਇੱਕ ਸ਼ਿਕਾਰੀ ਪੰਛੀ ਹੈ ਜਿਹਦੇ ਬਾਰੇ ਵੀ ਕਵੀ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਇੱਕ ਸ਼ਿਕਾਰੀ ਪੰਛੀ ਹੈ। ਇਸ ਨੂੰ ਸ਼ਿਆ ਚਸਮ ਵੀ ਆਖਿਆ ਜਾਂਦਾ ਹੈ। ਇਹ ਸਦਾ ਪੰਜਾਬ ਦੇ ਵਿੱਚ ਰਹਿੰਦਾ ਹੈ। ਇਹ ਕੱਦ ਦੇ ਵਿੱਚ ਚਰਗ ਤੋਂ ਛੋਟਾ ਹੁੰਦਾ ਹੈ ਅਤੇ ਇਹ ਲਗਰ ਦਾ ਨਰ ਹੈ। ਇਹ ਜੋੜਾ ਮਿਲ ਕੇ ਸਹੇ ਆਦਿ ਦਾ ਸ਼ਿਕਾਰ ਚੰਗਾ ਕਰ ਲੈਂਦੇ ਹਨ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਬਾਛੇ ਪੰਛੀ ਦਾ ਜ਼ਿਕਰ ਕਰਦੇ ਨੇ। ਬਾਛਾ ਵੀ ਇੱਕ ਸ਼ਿਕਾਰੀ ਪੰਛੀ ਹੈ ਜਿਸ ਨੂੰ ਗੁਲਾਬ ਚਸ਼ਮ ਵੀ ਆਖਿਆ ਜਾਂਦਾ ਹੈ। ਇਹ ਬਾਜ ਤੋਂ ਛੋਟੀ ਹੁੰਦੀ ਹੈ। ਇਸ ਦੀ ਸੂਰਤ ਬਾਜ ਵਰਗੀ ਹੁੰਦੀ ਹੈ। ਇਹ ਬਾਸ਼ੀਨ ਦੀ ਮਦੀਨ ਹੈ। ਬਾਛਾ ਪੰਜਾਬੀ ਪੰਛੀ ਨਹੀਂ ਹੈ।
ਇਹ ਠੰਡੇ ਦੇਸ਼ਾਂ ਦੇ ਵਿੱਚ ਆਂਡੇ ਦਿੰਦੀ ਹੈ ਅਤੇ ਸਰਦੀਆਂ ਦੇ ਸ਼ੁਰੂ ਦੇ ਵਿੱਚ ਇੱਧਰ ਆਉਂਦੀ ਹੈ। ਇਸ ਨੂੰ ਛੋਟੇ ਪੰਛੀਆਂ ਦਾ ਸ਼ਿਕਾਰ ਖੇਡਣ ਦੇ ਲਈ ਵਰਤਿਆ ਜਾਂਦਾ ਹੈ। ਇੱਕ ਚੰਗੀ ਬਾਸ਼ਾ ਤਿੱਤਰ ਵੀ ਮਾਰ ਲੈਂਦੀ ਹੈ, ਭਾਵ ਕਿ ਜੇਕਰ ਚੰਗੀ ਤੰਦਰੁਸਤ ਬਾਸ਼ਾ ਹੋਵੇ ਤੇ ਉਹ ਇੱਕ ਤਿੱਤਰ ਤੱਕ ਨੂੰ ਮਾਰ ਲੈਂਦੀ ਹੈ। ਇਸ ਦੀਆਂ ਟੰਗਾਂ ਤੇ ਪੂਛ ਸ਼ਿਕਰੇ ਦੇ ਨਾਲੋਂ ਲੰਮੀ ਹੁੰਦੀ ਹੈ, ਸ਼ਿਕਰੇ ਦੇ ਨਾਲੋਂ ਲੱਤਾਂ ਵੀ ਲੰਮੀਆਂ ਹੁੰਦੀਆਂ ਨੇ ਤੇ ਪੂਛ ਵੀ ਲੰਮੀ ਹੁੰਦੀ ਹੈ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਲਿਖਦੇ ਨੇ, ਜੈਸੇ ਬਾਸਾ ਮਾਸ ਦੇਤ ਝਾਟੁਲੀ। ਇਹ ਗੁਰਬਾਣੀ ਦਾ ਮਹਾਂਵਾਕ ਹੈ ਬਾਸ਼ੇ ਪੰਛੀ ਦੇ ਵਾਸਤੇ। ਇਸ ਤੋਂ ਇਲਾਵਾ ਸੂਹੀ ਛੰਤਾਂ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਮਨ ਦੀ ਪ੍ਰਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਮਨ ਬਾਸੇ ਸਿਉ ਨਿਤ ਪੌਦਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਹ ਮਹਾਂਵਾਕ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਮਨ ਬਾਸ਼ੇ ਪੰਛੀ ਦੀ ਤਰ੍ਹਾਂ ਜਿਹੜਾ ਕਿ ਜ਼ਿਆਦਾਤਰ ਉੱਡਦਾ ਹੀ ਰਹਿੰਦਾ ਹੈ, ਬਹੁਤ ਘੱਟ ਬਹਿੰਦਾ ਹੈ। ਇਸੇ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਲਿਖਿਆ ਮਨ ਬਾਸੇ ਸਿਉ ਨਿਤ ਪੌਂਦਿਆ, ਭਾਵ ਕਿ ਜਿਹੜਾ ਮਨ ਹੈ ਨਾ ਇਹ ਬਾਸ਼ੇ ਪੰਛੀ ਦੀ ਤਰ੍ਹਾਂ ਪੌਂਦਾ ਰਹਿੰਦਾ ਹੈ, ਇਕਾਗਰਤਾ ਦੇ ਵਿੱਚ ਨਹੀਂ ਆਉਂਦਾ, ਟਿਕਦਾ ਨਹੀਂ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਾਰੇ ਉਹ ਪੰਛੀ ਨੇ ਜਿਨ੍ਹਾਂ ਨੂੰ ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰੂ ਜੀ ਵਰਤਦੇ ਸਨ, ਉਸ ਵੇਲੇ ਇਨ੍ਹਾਂ ਸਾਰਿਆਂ ਪੰਛੀਆਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਸ਼ਿਕਾਰੀ ਕੁੱਤੇ ਨੇ ਉਹ ਵੀ ਛੱਡੇ ਗਏ ਨੇ, ਇਸ ਤੋਂ ਇਲਾਵਾ ਜਿਹੜੇ ਚੀਤੇ ਨੇ ਸ਼ਿਕਾਰੀ ਉਹਨਾਂ ਨੂੰ ਵੀ ਸ਼ਿਕਾਰ ਦੇ ਮਗਰ ਛੱਡਿਆ ਗਿਆ। ਘਟਕਾ ਦਿਵਸ ਰਹੇ ਤਬ ਆਏ, ਆਨੰਦਪੁਰ ਆਨੰਦ ਉਪ ਜਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਘੜੀ ਦਿਨ ਜਦੋਂ ਰਹਿੰਦਾ ਸੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗਲ ਤੋਂ ਵਾਪਸ ਆ ਗਏ। ਕਰੇ ਬਿਲੋਕਣ ਕੇਸ਼ਵ ਦਾਸ, ਗਣ ਜੀਵਨ ਕੋ ਕੀਨ ਵਿਨਾਸ਼। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸ਼ਵ ਦਾਸ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਆਏ ਨੇ, ਜਿਨ੍ਹਾਂ ਨੇ ਬਹੁਤੇ ਸਾਰੇ ਜੀਵਾਂ ਦਾ ਨਾਸ ਕੀਤਾ। ਕੋਲ ਸਸੇਯਤ ਆਦਿਕ ਮਾਰੇ, ਤੀਤਰ ਲਵੇ ਬਟੇਰ ਪਰ ਹਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੂਰਾਂ ਨੂੰ ਮਾਰਿਆ ਸੀ, ਸਹਿਆਂ ਨੂੰ ਮਾਰਿਆ ਸੀ, ਜਿਨ੍ਹਾਂ ਨੂੰ ਖਰਗੋਸ਼ ਵੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤੇ ਸਾਰੇ ਤਿੱਤਰ ਲਵੇ ਬਟੇਰੇ, ਇਨ੍ਹਾਂ ਸਾਰਿਆਂ ਜੀਵਾਂ ਦਾ ਹਾਣ ਕੀਤਾ ਸੀ, ਇਨ੍ਹਾਂ ਨੂੰ ਮਾਰਿਆ ਸੀ। ਬੰਦ ਮਤੰਗਣ ਪਰ ਲਟਕਾਏ, ਹਯਨ ਕੁੰਜ ਕੇ ਭੱਟ ਗਣ ਲਿਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਜਾਨਵਰਾਂ ਨੂੰ ਮਾਰ ਮਾਰ ਕੇ ਹਾਥੀਆਂ ਦੇ ਉੱਤੇ ਬੰਨਿਆ ਹੋਇਆ ਸੀ, ਲਮਕਾਇਆ ਹੋਇਆ ਸੀ। ਇਸ ਤੋਂ ਇਲਾਵਾ ਘੋੜਿਆਂ ਦੀਆਂ ਕਾਠੀਆਂ ਦੇ ਕੁੰਡਿਆਂ ਦੇ ਨਾਲ ਵੀ ਬਹੁਤੇ ਸਾਰੇ ਬੰਨ ਕੇ ਲਮਕਾਏ ਹੋਏ ਸਨ। ਬ੍ਰਿੰਦ ਜੀਵ ਮ੍ਰਿਤ ਪੇਖੇ ਜਬੈ, ਕਿਰਪਾ ਅਧੀਨ ਪਇਓ ਦਿਜ ਤਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤੇ ਸਾਰੇ ਮਰੇ ਹੋਏ ਜੀਵਾਂ ਨੂੰ ਇਸ ਤਰ੍ਹਾਂ ਦੀ ਦੁਰਦਸ਼ਾ ਦੇ ਵਿੱਚ ਦੇਖਿਆ, ਕਿਰਪਾ ਅਧੀਨ ਪਇਓ ਦਿਜ ਤਬੈ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਕੇਸ਼ਵ ਦਾਸ ਦੇ ਮਨ ਦੇ ਵਿੱਚ ਬੜਾ ਤਰਸ ਆਇਆ, ਬੜੀ ਦਇਆ ਆਈ। ਦਰਸ਼ਨ ਕਰਨ ਸਮਾਨ ਨਿਜ ਜਾਣੇ, ਚੱਲ ਆਇਓ ਸਤਿਗੁਰ ਜਿਸ ਥਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦੇ ਦਰਸ਼ਨ ਦੇਣ ਦਾ ਸਮਾਂ ਸੀ, ਉਹ ਸਮੇਂ ਨੂੰ ਜਾਣ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪੰਡਿਤ ਪਹੁੰਚੇ। ਆਸ਼ਿਕ ਬਾਦ ਉਚਾਰਨ ਕਰਿਓ, ਹੁਕਮ ਪਾਏ ਚੌਂਕੀ ਪਰ ਥਿਰਿਓ। ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਆਸ਼ੀਰਵਾਦ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਡਿਤ ਦਾ ਬੜਾ ਸਤਿਕਾਰ ਕਰਦੇ ਸਨ, ਸਤਿਗੁਰਾਂ ਨੇ ਸਤਿਕਾਰ ਦੇ ਨਾਲ ਚੌਂਕੀ ਦੇ ਉੱਤੇ ਬੈਠਣ ਦਾ ਹੁਕਮ ਕੀਤਾ। ਲੱਖ ਅਵਸਰ ਕੋ ਬਾਕ ਬਖਾਨਾ, ਨਿਪਕੋ ਸੇਵਕ ਕਠਨ ਮਹਾਨਾ। ਅਵਸਰ ਨੂੰ ਜਾਣ ਕੇ ਮੌਕੇ ਨੂੰ ਤਾੜ ਕੇ ਫੇਰ ਪੰਡਿਤ ਨੇ ਆਖਿਆ, ਕਹਿੰਦਾ ਸੱਚੇ ਪਾਤਸ਼ਾਹ ਨਿਪਕੋ ਸੇਵਕ ਕਠਨ ਮਹਾਨਾ, ਭਾਵ ਕੇ ਕਿਸੇ ਰਾਜੇ ਦੀ ਸੇਵਾ ਕਰਨੀ ਬੜੀ ਔਖੀ ਹੁੰਦੀ। ਤਉ ਜੇ ਕੁਛ ਬੂਝੋ ਨਿਪ ਚਹਿ, ਮਤ ਅਨੁਸਾਰ ਸੁਮਤ ਤਬ ਕਹਿ। ਅਜੀਬ ਜਿਹਾ ਸਵਾਲ ਸੀ, ਕਿਉਂਕਿ ਕੋਈ ਵੀ ਐਸਾ ਪ੍ਰਸੰਗ ਜਾਂ ਐਸੀ ਗੱਲਬਾਤ ਨਹੀਂ ਸੀ ਚੱਲ ਰਹੀ ਜਿਹਦੇ ਵਿੱਚ ਇਹ ਜ਼ਿਕਰ ਹੁੰਦਾ ਕਿ ਰਾਜੇ ਦੀ ਸੇਵਾ ਕਰਨੀ ਬੜੀ ਔਖੀ ਗੱਲ ਹੈ। ਅਚਾਨਕ ਹੀ ਪੰਡਿਤ ਨੇ ਗੱਲ ਕਹਿ ਦਿੱਤੀ, ਕਹਿੰਦਾ ਸੱਚੇ ਪਾਤਸ਼ਾਹ ਕਿਸੇ ਰਾਜੇ ਦੀ ਸੇਵਾ ਕਰਨੀ, ਉਹਦੀ ਨੌਕਰੀ ਕਰਨੀ ਬੜੀ ਔਖੀ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੰਡਿਤ ਜੀ ਕਹਿਣ ਤੋਂ ਭਾਵ ਕੀ ਹੈ, ਤੁਸੀਂ ਇਹ ਗੱਲ ਆਖੀ ਕਿਉਂ? ਕਹਿੰਦਾ ਜੀ, ਤਉ ਜੇ ਕੁਛ ਬੂਝੋ ਨਿਪ ਚਹਿ, ਮਤ ਅਨੁਸਾਰ ਸੁਮਤ ਕਹਿ ਤਬੈ। ਕਹਿੰਦਾ ਸੱਚੇ ਪਾਤਸ਼ਾਹ ਦੇਖੋ, ਜੇ ਕਿਸੇ ਰਾਜੇ ਦਾ ਕੋਈ ਨੌਕਰ ਹੋਵੇ ਤੇ ਰਾਜਾ ਜੇ ਕਿਸੇ ਪ੍ਰਕਾਰ ਦੇ ਨਾਲ ਕੁਝ ਸਵਾਲ ਕਰ ਦੇਵੇ, ਤੇ ਜਿਹੜਾ ਰਾਜੇ ਦਾ ਨੌਕਰ ਹੈ ਜਾਂ ਮੰਤਰੀ ਆਦਿਕ ਹੈ, ਉਹਨੂੰ ਰਾਜੇ ਦੇ ਪੁੱਛਣ ਦੇ ਉੱਤੇ ਉਹਨੂੰ ਸਵਾਲ ਦਾ ਜਵਾਬ ਦੇਣਾ ਪਵੇਗਾ। ਇਸ ਤੋਂ ਇਲਾਵਾ ਜੇਕਰ ਰਾਜਾ ਕੁਝ ਗਲਤ ਕਰਮ ਕਰ ਰਿਹਾ ਹੋਵੇ ਤਾਂ ਵੀ ਫਰਜ਼ ਬਣਦਾ ਹੈ ਕਿ ਉਹਨੂੰ ਸਲਾਹ ਦੇਵੇ। ਕਹਿੰਦਾ ਬਿਨਾ ਬੂਝ ਬੇ ਕਹਿਣ ਨਾ ਬਣੈ, ਨਹੀਂ ਸਨਮਾਨ ਜੇ ਇਮ ਪਣੈ। ਭਾਵ ਕੇ ਜੇਕਰ ਸਲਾਹ ਹੀ ਨਾ ਲਈ ਜਾਵੇ ਨੌਕਰ ਤੋਂ, ਜੇਕਰ ਰਾਜਾ ਕੋਈ ਕੰਮ ਕਰਦਾ ਹੈ ਸਵਤੰਤਰਤਾ ਨਾਲ ਕਰਦਾ ਹੈ, ਕਿਸੇ ਦੀ ਸਲਾਹ ਵਜ਼ੀਰ ਦੀ ਪੁੱਛਦਾ ਨਹੀਂ ਹੈ, ਤੇ ਪੰਡਿਤ ਕਹਿੰਦਾ ਕਿ ਜੇ ਰਾਜਾ ਆਪਣੇ ਆਪ ਹੀ ਕੁਝ ਕਰਦਾ ਹੋਵੇ, ਕਿਸੇ ਦੀ ਸਲਾਹ ਨਾ ਪੁੱਛਦਾ ਹੋਵੇ, ਤੇ ਜੇਕਰ ਆਪਣੇ ਆਪ ਹੀ ਰਾਜੇ ਦਾ ਕੋਈ ਨੌਕਰ ਉਸ ਨੂੰ ਸਲਾਹ ਦਿੰਦਾ ਹੈ, ਤੇ ਫਿਰ ਕਹਿੰਦਾ ਇਹ ਗੱਲ ਠੀਕ ਨਹੀਂ ਹੈ, ਇਹ ਯੋਗ ਨਹੀਂ ਹੈ ਕਿ ਬਗੈਰ ਮਰਜ਼ੀ ਤੋਂ ਕੋਈ ਆਪਣੀ ਗੱਲ ਪੇਸ਼ ਕਰੇ। ਇਸ ਤਰ੍ਹਾਂ ਸਭਾ ਦੇ ਵਿੱਚ ਸਨਮਾਨ ਨਹੀਂ ਰਹਿੰਦਾ, ਰਾਜੇ ਦੀ ਸਭਾ ਦੇ ਵਿੱਚ ਉਹ ਆਦਮੀ ਅਪਮਾਨਿਤ ਹੋ ਜਾਂਦਾ ਹੈ ਜਿਹੜਾ ਰਾਜੇ ਨੂੰ ਬਗੈਰ ਪੁੱਛਿਆ ਕੋਈ ਸਲਾਹ ਦਿੰਦਾ। ਧੀਰ ਪੁਰਸ਼ ਕੀ ਹੈ ਅਸ ਚਾਲ, ਤਉ ਜੇ ਹੋਏ ਉਪਕਾਰ ਵਿਸਾਲ। ਹੁਣ ਬੁਝਾਰਤ ਜੀ ਦੇ ਨਾਲ ਗੱਲ ਪਾ ਰਿਹਾ ਹੈ ਸਤਿਗੁਰਾਂ ਨੂੰ, ਕਹਿੰਦਾ ਕਿ ਧੀਰਜ ਵਾਲੇ ਜਿਹੜੇ ਪੁਰਸ਼ ਹੁੰਦੇ ਨੇ ਉਹ ਕਦੇ ਵੀ ਐਸੀ ਚਾਲ ਦੀ ਵਰਤੋਂ ਨਹੀਂ ਕਰਦੇ, ਭਾਵ ਕਿ ਬਗੈਰ ਪੁੱਛਿਆ ਉਹ ਕਦੇ ਵੀ ਆਪਣਾ ਮਸ਼ਵਰਾ ਪੇਸ਼ ਨਹੀਂ ਕਰਦੇ ਵੱਡੇ ਆਦਮੀ ਨੂੰ ਜਾਂ ਰਾਜੇ ਨੂੰ। ਕਹਿੰਦਾ ਤਉ ਜੇ ਹੋਏ ਉਪਕਾਰ ਵਿਸਾਲ, ਪਰ ਤਾਂ ਵੀ ਜੇਕਰ ਗੱਲ ਹੋਵੇ ਉਪਕਾਰ ਦੀ, ਵੱਡੇ ਉਪਕਾਰ ਦੀ, ਤੇ ਫੇਰ ਢਿੱਲ ਲਾਉਣੀ ਨਹੀਂ ਚਾਹੀਦੀ। ਬਿਨਾ ਬੂਝ ਬੇ ਬੁੱਧੀ ਜਨ ਕਹਿ, ਮਨ ਨਿਪ ਕੈਦੋ ਨਹੀਂ ਚਹਿ। ਪੰਡਿਤ ਕਹਿੰਦਾ ਕਿ ਫੇਰ ਬਗੈਰ ਪੁੱਛਿਆ ਜਿਹੜੇ ਬੁੱਧੀ ਵਾਲੇ ਜਾਣੇ ਉਹ ਆਪਣਾ ਮਸ਼ਵਰਾ ਪੇਸ਼ ਕਰ ਦਿੰਦੇ ਨੇ, ਆਪਣੀ ਸਲਾਹ ਦੇ ਦਿੰਦੇ ਨੇ, ਅੱਗੋਂ ਰਾਜਾ ਵੱਡਾ ਆਦਮੀ ਨੌਕਰ ਦੀ ਸਲਾਹ ਨੂੰ ਮੰਨੇ ਜਾਂ ਨਾ ਮੰਨੇ। ਕਹਿਣ ਤੋਂ ਭਾਵ ਪੰਡਿਤ ਦਾ ਇਹ ਹੈ ਕਿ ਤੁਸੀਂ ਰਾਜਿਆਂ ਦੇ ਸਮਾਨ ਹੋ, ਮੈਂ ਇੱਕ ਤੁਹਾਡਾ ਤੁੱਛ ਜੀਵ ਹਾਂ, ਭਾਵ ਕੇ ਨੌਕਰ ਵਰਗਾ ਹਾਂ, ਭਾਵ ਕੇ ਤੁਸੀਂ ਸ਼ਿਕਾਰ ਖੇਡਿਆ ਪਰ ਮੇਰੇ ਤੋਂ ਪੁੱਛਿਆ ਨਹੀਂ, ਇਸ ਕਰਕੇ ਜੇਕਰ ਮੈਂ ਆਪਣੇ ਆਪ ਤੁਹਾਨੂੰ ਇਹ ਗੱਲ ਆਖਾਂ ਕਿ ਤੁਸੀਂ ਗਲਤ ਕੀਤਾ ਪਰ ਇਹ ਚੰਗੀ ਗੱਲ ਨਹੀਂ। ਫਿਰ ਕਹਿੰਦਾ ਕਿ ਜੇਕਰ ਉਪਕਾਰ ਦੀ ਗੱਲ ਹੋਵੇ ਤੇ ਫੇਰ ਇਹ ਚੰਗੀ ਗੱਲ ਹੈ, ਇਸ ਕਰਕੇ ਕਹਿੰਦਾ ਹੈ ਕਿ ਬੁੱਧੀ ਜਨ ਨੂੰ ਕਹਿ ਦੇਣੀ ਚਾਹੀਦੀ ਹੈ ਆਪਣੇ ਮਨ ਦੀ ਗੱਲ ਜਿਹੜੀ ਕਿ ਰਾਜੇ ਦੇ ਆਪਣੇ ਸਵਾਮੀ ਦੇ ਹਿੱਤ ਦੇ ਵਿੱਚ ਹੋਵੇ। ਇਸ ਕਰਕੇ ਹੁਣ ਅੱਗੋਂ ਗੱਲ ਪ੍ਰਗਟ ਰੂਪ ਦੇ ਵਿੱਚ ਕਹਿੰਦਾ, ਕਹਿੰਦਾ ਮਹਾਂ ਪ੍ਰਯੋਗ ਬਣੇ ਤੁਮ ਕਰਤਾ, ਬਿਗੜ ਨਾ ਪਰੈ ਚਾਹੋ ਗਨ ਹਰਤਾ। ਕਹਿੰਦਾ ਸੱਚੇ ਪਾਤਸ਼ਾਹ ਦੇਖੋ, ਬਹੁਤ ਵੱਡੇ ਪ੍ਰਯੋਗ ਦੇ ਵਿੱਚ ਤੁਸੀਂ ਬੈਠੇ ਹੋ, ਤੁਸੀਂ ਕਰਤਾ ਹੋ, ਕਰਤੇ ਤੋਂ ਭਾਵ ਹੈ ਜਿਹੜਾ ਕਰਨ ਵਾਲਾ ਹੈ, ਭਾਵ ਕੇ ਤੁਸੀਂ ਪ੍ਰਯੋਗ ਨੂੰ ਆਰੰਭ ਕੀਤਾ ਹੋਇਆ ਉਹਨੂੰ ਕਰਦੇ ਹੋ। ਬਿਗਨ ਨਾ ਪਰੈ ਚਾਹੋ ਗਨ ਹਰਤਾ, ਮੈਂ ਚਾਹੁੰਦਾ ਹਾਂ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਇਸ ਕੰਮ ਦੇ ਵਿੱਚ ਵਿਘਨ ਨਾ ਪਵੇ। ਇਸ ਤੋਂ ਇਲਾਵਾ ਤੁਹਾਡੇ ਮਨ ਦੀ ਵੀ ਇਹੀ ਇੱਛਾ ਹੈ ਕਿ ਕਿਸੇ ਪ੍ਰਕਾਰ ਦੇ ਨਾਲ ਕੋਈ ਵਿਘਨ ਪੈਦਾ ਹੋਣਾ ਨਹੀਂ ਚਾਹੀਦਾ।
ਮੰਗਲ ਆਦ ਪੁੰਨ ਬਹੁਦਾਨ, ਕਰਬੇ ਬਣ ਕਾਜ ਸਿੱਧ ਠਾਨ।
ਕਹਿੰਦਾ ਹੈ ਪੰਡਿਤ ਕਿ ਐਸੇ ਸਮੇਂ ਦੇ ਵਿੱਚ ਖੁਸ਼ੀਆਂ ਕਰਨੀਆਂ ਚਾਹੀਦੀਆਂ ਨੇ, पुन करना चाहिए, दान करना चाहिए, ताकि जेड़ा कार्य आरंभ किया होया वो सिद्ध हो जावे, वो निपरे चल जावे। पर कहिंदा है कि मैं ये देख के बहुत ही ज्यादा चक्रत हो रहे हैं कि जेड़ी जगह दे उत्ते पुन करना चाहिए, जिथे दान करना चाहिए, जिथे दया करनी चाहिए है, उस जगह दे उत्ते तुसी इन्ने सारे जानवरां नूं मार के लै आयो, इन्हां दा शिकार कीता है, तुसी बहुत वड्डी जीव हिंसा कीती है, ये बिल्कुल भी योग नहीं। तुम गण मृगन पंछियन कायो, नाहक हिंसा कर्म कमायो। कहिंदा कि तुसी बहुते सारे पंछियां दा नाश कीता है, उन्हां नूं मारिया है बेकार दे विच। कहिंदा सच्चे पातशाह तुसी बहुत वड्डी हिंसा कीती। बाडी बुद्धिवान के हो सिर मोर, हृदय बिचारो हर सिर मोर। कहिंदा कि तुसी ते बहुत वड्डे बुद्धि वाले हो, भाव के बुद्धिवाना दे भी सिरमौर हो, श्रोमणी हो। हृदय बिचारो हर सिरमौर, भाव के हरी जो सारयां दा श्रोमणी है, उस नूं तुसी याद करन वाले हो। सब जीवन में व्याप्यो सोए, जितक जगत दीखत सब कोए। भाव के दुनिया दे उत्ते जिन्ने भी जीव जंतु ने, उन्हां सारयां दे विच इको ही परमेश्वर दा वासा है। भाव के हर एक दे विच जो परमेश्वर है वह विराजमान है। जितक जगत दीखत सब कोए, भाव के दुनिया दे उत्ते जिन्नियां भी जिउंदियां जागदियां चीजां दिसदियां ने, उन्हां सारयां दे विच ते परमेश्वर दा वासा है, परमेश्वर दी जोत है। जिस तरह के कीर्तन सोले दे विच पाठ भी इस तरीके दे नाल आउंदा है। सब मह जोत जोत है सोए, तिसदे चानन सब मह चानन होए। भाव के परमेश्वर दी जिहड़ी ज्योति है वो हर एक जीव दे विच मौजूद है। उस दी ज्योति दे नाल, उस दी शक्ति दे नाल ही हर कोई आदमी जो भी कुछ करदा है वो हुंदा है। भाव के जिउंदा जागदा जिहड़ा आदमी है उहदे विच सिर्फ एक ज्योति परमेश्वर दी कम करदी है। जदों ज्योति निकल जांदी है ते फिर मुर्दे दे विच उही सारा कुछ हुंदा है, पर एक ज्योत नहीं हुंदी। मेरा सिर्फ कहण तों भाव है, सब मैं ज्योत ज्योत है सोए, तिसदे चानण सब मैं चानण होए। ਉਸੇ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੁੰਦਾ ਹੈ। ਪੰਡਿਤ ਕਹਿੰਦਾ ਕਿ ਤੁਸੀਂ ਬਹੁਤ ਵੱਡੀ ਹਿੰਸਾ ਕੀਤੀ ਹੈ, ਕਿਉਂਕਿ ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਜੀਵ ਹਿੰਸਾ ਕਰਕੇ ਤੁਸੀਂ ਪਰਮੇਸ਼ਰ ਨੂੰ ਖਫਾ ਕੀਤਾ ਹੈ, ਇਸ ਕਰਕੇ ਇਸ ਸਮੇਂ ਦੇ ਵਿੱਚ ਤੁਹਾਨੂੰ ਹਰ ਇੱਕ ਦੀ ਰਜ਼ਾਮੰਦੀ ਲੈਣੀ ਚਾਹੀਦੀ ਸੀ, ਪਰਮੇਸ਼ਰ ਨੂੰ ਖੁਸ਼ ਰੱਖਣ ਦਾ ਯਤਨ ਕਰਨਾ ਚਾਹੀਦਾ ਸੀ, ਪਰ ਹਿੰਸਾ ਕਰਕੇ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ। हिंसा करनी नाहिन निकी, जो तुम करी खगन मृग जी की। कहिंदा कि हिंसा करनी बिल्कुल भी चंगी गल नहीं है, पर तुसी ए ना करन वाली गल कीती है। भाव के पंछियों नू मृगां आदिकां नू तुसी हिंसा करके मारे। जिहड़ी हिंसा है ए भी तीन प्रकार दे विद्वानां ने मन्नी है, मन करके, तन करके ते बचना करके। तीन प्रकार दी हिंसा मन्नी जांदी है। हाथ दे नाल किसे नूं मार देना, किसे नूं दंड देना, वह है शरीर दी हिंसा। इस तों इलावा मन करके किसे दा बुरा चितवना, यह भी एक प्रकार दी हिंसा है। इस तों इलावा जेकर बचन कर देना, किसे नूं कठोर बोल देना, यह भी एक प्रकार दी हिंसा है। भाव के हिंसा तीन प्रकार दी है, मन दी, तन दी और वचना दी। ਕਹਿੰਦਾ ਕਿ ਤੁਸੀਂ ਇਹ ਜਿਹੜੀ ਹਿੰਸਾ ਕੀਤੀ ਹੈ ਜੀਵਾਂ ਨੂੰ ਮਾਰਨ ਦੀ, ਇਹ ਬੜੀ ਮਾੜੀ। ਮੈਂ ਚਾਹੋ ਹੋਏ ਪੂਰ ਪਰਯੋਗ, ਨਾਹ ਤਾਂ ਹਸੈ ਹਾਸ ਸਭ ਲੋਗ। ਪੰਡਿਤ ਕੇਸ਼ਵ ਦਾਸ ਸਤਿਗੁਰਾਂ ਨੂੰ ਕਹਿੰਦਾ ਕਿ ਮੈਂ ਤੇ ਹਰ ਇੱਕ ਸੰਭਵ ਇਹ ਯਤਨ ਕਰ ਰਿਹਾ ਹਾਂ ਕਿ ਇਹ ਪ੍ਰਯੋਗ ਪੂਰਾ ਹੋ ਜਾਵੇ, ਤਾਂ ਕਿ ਸਾਡੇ ਉੱਤੇ ਲੋਕ ਹੱਸਣ। ਭਾਵ ਕਿ ਜੇਕਰ ਸਾਡਾ ਹਵਨ ਪੂਰਾ ਨਾ ਹੋਇਆ, ਦੇਵੀ ਪ੍ਰਗਟ ਨਾ ਹੋਈ, ਤੇ ਫਿਰ ਕਹਿੰਦਾ ਕਿ ਲੋਕੀ ਸਾਡਾ ਮਜ਼ਾਕ ਉਡਾਉਣਗੇ। ਦੇਖੋ ਦੇਵੀ ਪ੍ਰਗਟ ਕਰਨ ਲੱਗੇ ਸਨ। ਕਹਿੰਦਾ ਕਿ ਮੈਂ ਤੇ ਚਾਹੁੰਦਾ ਹਾਂ ਕਿ ਸਾਡਾ ਇਹ ਪ੍ਰਯੋਗ ਪੂਰਾ ਹੋਵੇ ਤੇ ਸਾਡੀ ਲਾਲਸਾ ਪੂਰੀ ਹੋਵੇ। ਦੇਵ ਆਰਾਧਨ ਤਤ ਪਰ ਰਹੀ ਹੈ, ਜਿਸ ਤੇ ਵਿਦਤੈ ਤਿਮ ਤੁਮ ਚਾਹੀਏ। ਕਹਿੰਦਾ ਇਸ ਕਰਕੇ ਸਤਿਗੁਰੂ ਜੀ ਦੇਵੀ ਦੀ ਆਰਾਧਨਾ ਦੇ ਵਾਸਤੇ ਹੀ ਤੁਸੀਂ ਤਤ ਪਰ ਰਹੋ, ਜਿਸ ਕਾਰਨ ਕਰਕੇ ਦੇਵੀ ਪ੍ਰਗਟ ਹੋਵੇ, ਜਿਹੜੀ ਤੁਹਾਡੀ ਚਾਹ ਹੈ ਉਹ ਪੂਰੀ ਹੋਵੇ।
ਹਿੰਸਾ ਕੇ ਸਮ ਦੋਸ਼ ਨਾ ਕੋਈ, ਆਗੇ ਜੋ ਰਾਵਰੀ ਚ ਹੋਈ।
ਪੰਡਿਤ ਕੇਸ਼ਵ ਦਾਸ ਕਹਿੰਦਾ ਹੈ ਕਿ ਹਿੰਸਾ ਕਰਨੀ, ਜੀਵਾਂ ਨੂੰ ਮਾਰਨਾ, ਇਸ ਤੋਂ ਵੱਡਾ ਦੁਨੀਆਂ ਦੇ ਵਿੱਚ ਹੋਰ ਕੋਈ ਵੀ ਦੋਸ਼ ਹੋ ਨਹੀਂ ਸਕਦਾ। ਇਹ ਵੱਡਾ ਦੋਸ਼ ਤੁਸੀਂ ਕੀਤਾ ਹੈ, ਇਸ ਕਰਕੇ ਮੈਂ ਤੁਹਾਨੂੰ ਸਲਾਹ ਦੇਣੀ ਚਾਹੁੰਦਾ ਹਾਂ ਕਿ ਹਿੰਸਾ ਤੁਹਾਨੂੰ ਕਰਨੀ ਨਹੀਂ ਸੀ ਚਾਹੀਦੀ। ਅੱਗੇ ਕਹਿੰਦਾ ਕਿ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰੋ, ਮੇਰਾ ਫਰਜ਼ ਸੀ ਤੁਹਾਨੂੰ ਦੱਸਣਾ।
ਤਥਾ ਕਰੋ ਮਨ ਸਮਝ ਵਿਚਾਰੋ, ਮਮ ਬਚ ਭਾਲੋ ਬੁਰੋ ਨਿਰ ਤਾਰੋ।
ਕਹਿੰਦਾ ਮੈਂ ਜੋ ਕੁਝ ਕਹਿਣਾ ਸੀ ਉਹ ਕਹਿ ਦਿੱਤਾ ਹੈ, ਅੱਗੇ ਜਿਵੇਂ ਤੁਹਾਡੇ ਮਨ ਦੇ ਵਿੱਚ ਆਉਂਦੀ ਹੈ ਉਵੇਂ ਕਰੋ, ਮੇਰੀ ਆਖੀ ਹੋਈ ਗੱਲ ਨੂੰ ਸਮਝੋ, ਇਹਦੀ ਵਿਚਾਰ ਕਰੋ, ਭਲੇ ਤੇ ਬੁਰੇ ਦੇ ਵਿਚਾਰ ਕਰਕੇ ਫਿਰ ਤੁਸੀਂ ਜੋ ਚਾਹੋ ਸੋ ਕਰ ਸਕਦੇ।
ਸੁਣ ਕਰ ਦਿਜ ਬਰ ਕੇ ਇਸ ਬੈਨ, ਮਨ ਮੁਰ ਜਾਨੋ ਕਰੁਣਾ ਨੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਦੀਆਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਭਾਵੁਕਤਾ ਵਾਲੀਆਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਨ ਮੁਰਝਾ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਹੁਕਮ ਕੀਤਾ,
ਸਭ ਸੁਪਟਣ ਸੋ ਬਚਨ ਬਖਾਨਾ, ਕਰ ਦੇਹੋ ਮ੍ਰਿਗ ਖਗ ਬੰਧਨ ਹਾਨਾ।
ਜਦੋਂ ਦੇਖਿਆ ਕਿ ਪੰਡਿਤ ਤੇ ਬੜਾ ਮੁਰਝਾ ਗਿਆ, ਇਹਨੂੰ ਤੇ ਬੜੀ ਚਿੰਤਾ ਲੱਗੀ ਹੈ ਕਿ ਜੀਵਾਂ ਦੀ ਹਿੰਸਾ ਕੀਤੀ ਹੈ, ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ਼ਸਤਰ ਧਾਰੀ ਯੋਧਿਆਂ ਨੂੰ ਹੁਕਮ ਕੀਤਾ, ਕਹਿੰਦੇ ਨੇ ਕਰ ਦਿਓ ਮ੍ਰਿਗ ਖਗ ਬੰਧਨ ਹਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਜੀਵਾਂ ਨੂੰ ਮਾਰ ਕੇ ਲੈ ਕੇ ਆਇਆ ਹਾਂ, ਇਹਨਾਂ ਸਾਰਿਆਂ ਦੀਆਂ ਰੱਸੀਆਂ ਲਾ ਦਿਓ, ਬੰਧਨਾਂ ਤੋਂ ਸਾਰਿਆਂ ਨੂੰ ਮੁਕਤ ਕਰ ਦਿਓ।
ਪੰਡਤ ਕੋ ਪ੍ਰਮੋਦ ਹਮ ਰਾਖਨ, ਕਹਿਓ ਮਾਨੀਏ ਕਰ ਅਭੀ ਲਖਨ।
ਮੁਸਕਰਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਡਿਤ ਨੂੰ ਤੇ ਅਸੀਂ ਖੁਸ਼ੀ ਰੱਖਣਾ, ਤੇ ਪੰਡਿਤ ਜੀ ਤੇ ਬੜੇ ਦੁਖੀ ਹੋ ਗਏ ਨੇ ਹਿੰਸਾ ਕਰਨ ਦੇ ਕਰਕੇ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਪੰਡਿਤ ਦੀ ਖੁਸ਼ੀ ਲੈਣੀ ਹੈ।
ਕਹੀਏ ਮਾਨੀਏ ਕਰ ਅਭੀ ਲਖਨ,
ਭਾਵ ਕਿ ਅਸੀਂ ਪੰਡਿਤ ਨੂੰ ਕਹਿ ਚੁੱਕੇ ਹਾਂ ਕਿ ਪੰਡਿਤ ਜੀ ਜੋ ਤੁਸੀਂ ਆਖੋਗੇ ਅਸੀਂ ਉਹੀ ਕਰਾਂਗੇ, ਇਸ ਕਰਕੇ ਪੰਡਿਤ ਦੀ ਖੁਸ਼ੀ ਲੈਣੀ ਹੈ, ਇਹਨਾਂ ਦੀ ਨਾਰਾਜ਼ਗੀ ਨਹੀਂ ਲੈਣੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਾਰਿਆਂ ਦੀਆਂ ਰੱਸੀਆਂ ਲਾ ਦਿਓ।
ਤਾਤਿਸ਼ਨ ਭਟਣ ਛੋਰ ਜਬ ਦੀਏ, ਮਾਰੇ ਹੋਤੇ ਸਮਦਾਇ ਸੋ ਜੀਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਚੰਭਾ ਹੋ ਗਿਆ, ਕੌਤੁਕ ਹੋ ਗਿਆ, ਜਦੋਂ ਹੀ ਸਾਰਿਆਂ ਦੀਆਂ ਰੱਸੀਆਂ ਲਾ ਦਿੱਤੀਆਂ, ਜਦੋਂ ਹੀ ਰੱਸੀਆਂ ਲਾਈਆਂ, ਮਰੇ ਹੋਤੇ ਸਮਦਾਇ ਸੋ ਜੀਏ। ਕਵੀ ਜੀ ਲਿਖਦੇ ਨੇ ਕਿ ਜਿੰਨੇ ਮਰੇ ਹੋਏ ਸੀ ਸਾਰੇ ਦੇ ਸਾਰੇ ਜਿਉਂਦੇ ਹੋ ਗਏ। ਉਸ ਵੇਲੇ ਜਿਹੜੇ ਉੱਡਣ ਵਾਲੇ ਪੰਛੀ ਸਨ ਉਹ ਉੱਡ ਗਏ, ਤੇ ਜਿਹੜੇ ਦੌੜਨ ਵਾਲੇ ਜਾਨਵਰ ਸਨ ਉਹ ਦੌੜ ਗਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਰੱਸੀਆਂ ਲਵਾਈਆਂ, ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਚਨ ਕੀਤਾ, ਜਾਓ ਬਈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਦੌੜਨ ਵਾਲੇ ਜਿਹੜੇ ਜਾਨਵਰ ਸਨ ਉਹ ਦੌੜ ਗਏ, ਉੱਡਣ ਵਾਲੇ ਉੱਡ ਗਏ। ਇਸੇ ਤਰੀਕੇ ਦੇ ਨਾਲ ਇੱਕ ਕੌਤਕ ਇਸ ਪ੍ਰਕਾਰ ਦੇ ਨਾਲ ਹੋ ਗਿਆ ਹੈ, ਕਿਉਂਕਿ ਜਿਹਦੇ ਵਿੱਚ ਸਮਰੱਥਾ ਹੈ, ਜਿਹੜਾ ਸਮਰੱਥਾ ਵਾਲਾ ਹੈ ਉਹ ਕੁਝ ਵੀ ਕਰ ਸਕਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਵੀ ਬਿਆਨ ਕਰਦੇ ਨੇ ਕਿ ਸ਼ਿਕਾਰ ਖੇਡਣ ਦੇ ਵਾਸਤੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਰੀਸ ਕਰ ਲੈਂਦੇ ਹਾਂ ਕਿ ਗੁਰੂ ਸ਼ਿਕਾਰ ਖੇਡਦਾ, ਅਸੀਂ ਵੀ ਖੇਡ ਲਈਏ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਉਨੀ ਸਮਰੱਥਾ ਵਾਲੇ ਨਹੀਂ ਹਾਂ, ਭਾਵ ਕਿ ਅਸੀਂ ਕਿਸੇ ਜੀਵ ਨੂੰ ਮਾਰ ਤੇ ਸਕਦੇ ਹਾਂ ਪਰ ਦੁਬਾਰਾ ਉਸ ਨੂੰ ਜਿਉਂਦਾ ਨਹੀਂ ਕਰ ਸਕਦੇ। ਅਸੀਂ ਜੀਵ ਨੂੰ ਮਾਰ ਤੇ ਸਕਦੇ ਹਾਂ ਪਰ ਉਹਦੀ ਚੁੰਝ ਤੱਕ ਵੀ, ਇੱਕ ਪੈਰ ਤੱਕ ਵੀ ਬਣਾ ਨਹੀਂ ਸਕਦੇ, ਪਰ ਸ਼ਿਕਾਰ ਖੇਡਣ ਨੂੰ ਰੇਸ ਜ਼ਰੂਰ ਕਰ ਲੈਂਦੇ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਮਰੱਥਾ ਵਾਲੇ ਸਨ, ਜੇਕਰ ਉਹ ਮਾਰ ਸਕਦੇ ਸਨ ਉਹ ਜਿਉਂਦੇ ਵੀ ਕਰ ਸਕਦੇ ਸਨ। ਇਸੇ ਤਰ੍ਹਾਂ ਸਤਿਗੁਰਾਂ ਨੇ ਜਿਉਂਦਾ ਕਰਕੇ ਦਿਖਾ ਵੀ ਦਿੱਤਾ। ਪੁਰਾਤਨ ਜਨਮ ਸਾਖੀ ਦੇ ਵਿੱਚ ਇਸ ਤਰ੍ਹਾਂ ਦਾ ਹਵਾਲਾ ਆਉਂਦਾ ਹੈ, ਜੋ ਜੀ ਮਾਰ ਜਿਵਾਲ ਤੇ ਤਿੰਨਾ ਮਾਸ ਹਲਾਲ, ਭਾਵ ਕਿ ਜਿਹੜੇ ਜੀਵ ਨੂੰ ਮਾਰ ਕੇ ਜਿਉਂਦਾ ਕਰ ਸਕਦੇ ਨੇ, ਤਿੰਨਾ ਮਾਸ ਹਲਾਲ, ਮਾਰਨ ਦੀ ਗੱਲ ਤੇ ਬੜੀ ਦੂਰ ਦੀ ਹੈ, ਜੇਕਰ ਐਸੇ ਪੁਰਖ ਮਾਸ ਖਾ ਵੀ ਲੈਣ ਤੇ ਉਹਨਾਂ ਦੀ ਹਲਾਲ ਦੀ ਗੱਲ ਹੈ। ਭਾਵ ਕਿ ਜਿਹਦੇ ਵਿੱਚ ਸਮਰੱਥਾ ਹੈ ਉਹ ਕੁਝ ਵੀ ਕਰ ਸਕਦਾ। ਜੋ ਜੀ ਮਾਰ ਜਵਾਲ ਤੇ ਤਿੰਨਾ ਮਾਸ ਹਲਾਲ, ਉਹਨਾਂ ਦੇ ਵਾਸਤੇ ਮਾਸ ਦਾ ਖਾਣਾ ਵੀ ਹਲਾਲ ਹੈ। ਪਰ ਇੱਥੇ ਖਾਣ ਦੀ ਕੋਈ ਗੱਲ ਨਹੀਂ ਹੋ ਰਹੀ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ ਹੈ ਕਿ ਪਹਿਲਾਂ ਜੀਵਾਂ ਨੂੰ ਮਾਰ ਕੇ ਲੈ ਆਂਦਾ, ਜੇ ਪੰਡਿਤ ਨਾਰਾਜ਼ ਹੋਇਆ ਤੇ ਨਾਰਾਜ਼ਗੀ ਨੂੰ ਦੂਰ ਕਰਨ ਦੇ ਵਾਸਤੇ ਸਤਿਗੁਰਾਂ ਨੇ ਉਹਨਾਂ ਸਾਰਿਆਂ ਨੂੰ ਜਿਉਂਦੇ ਕਰ ਦਿੱਤਾ। ਕੋ ਉੱਡ ਚੜੇ ਆਕਾਸ਼ ਮਝਾਰਾ, ਕੋ ਦੌਰੇ ਪੂ ਪਰ ਪਗ ਤਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਡਣ ਵਾਲੇ ਪੰਛੀ ਆਕਾਸ਼ ਦੇ ਵਿੱਚ ਉੱਡ ਗਏ ਨੇ, ਜਿਹੜੇ ਦੌੜਨ ਵਾਲੇ ਨੇ ਉਹ ਡਰ ਨੂੰ ਧਾਰਨ ਕਰਕੇ ਦੌੜ ਗਏ। ਕੇ ਚਿਤ ਬਾਏ ਕੇ ਚਕ ਦਾਏ, ਤਾਏ ਜਨ ਜੀਵਤ ਗਹਿ ਲਿਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੋਈ ਖੱਬੇ ਪਾਸੇ ਨੂੰ ਦੌੜ ਗਿਆ, ਕੋਈ ਸੱਜੇ ਪਾਸੇ ਨੂੰ ਦੌੜ ਗਿਆ ਹੈ, ਇਸ ਤਰ੍ਹਾਂ ਸਾਰੇ ਦੌੜ ਗਏ ਨੇ ਜਿਵੇਂ ਕਿ ਜਿਉਂਦੇ ਹੀ ਫੜ ਕੇ ਲਿਆਂਦੇ ਹੋਣ। ਭਾਵ ਕੇ ਮਰਿਆ ਹੋਇਆ ਨੂੰ ਜਿੰਦਾ ਕਰਕੇ ਦੌੜਾਇਆ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਲੱਗਦੀ। ਇਸ ਤਰ੍ਹਾਂ ਲੱਗਦਾ ਕਿ ਜਿਉਂਦੇ ਹੀ ਫੜ ਕੇ ਲਿਆਂਦੇ ਸਨ ਤੇ ਜਦੋਂ ਹੀ ਰੱਸੀਆਂ ਲਾਈਆਂ ਨੇ ਉਹ ਦੌੜ ਗਏ ਨੇ, ਉੱਡਣ ਵਾਲੇ ਉੱਡ ਗਏ। ਕੇਸ਼ਵ ਅਵਲੋਕਤ ਬਿਸਮਾਇਓ, ਧਨ ਧਨ ਕੈ ਜਸ ਬਿਰਦਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੰਡਿਤ ਕੇਸ਼ਵ ਦਾਸ ਨੇ ਇਸ ਤਰ੍ਹਾਂ ਦਾ ਕੌਤਕ ਦੇਖਿਆ, ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਧਨ ਧਨ ਕਹਿ ਜਸ ਬਿਰਦਾਇਓ, ਉਸ ਵੇਲੇ ਸਤਿਗੁਰਾਂ ਦੇ ਜਸ ਦਾ ਬਿਆਨ ਕੀਤਾ, ਕਹਿੰਦਾ ਹੈ ਸਤਿਗੁਰੂ ਜੀ ਤੁਸੀਂ ਧਨ ਹੋ, ਤੁਸੀਂ ਧਨ ਹੋ। ਪੂਰਨ ਪੁਰਖ ਅਹੋ ਸਮਰੱਥ, ਮਾਰਨ ਜਿਵਾਲਣ ਤੁਮ ਹੱਥ। ਪੰਡਿਤ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਪੂਰਨ ਪੁਰਖ ਹੋ, ਤੁਸੀਂ ਸਮਰੱਥਾ ਦੇ ਮਾਲਕ ਹੋ, ਜੀਵਾਂ ਨੂੰ ਮਾਰ ਦੇਣਾ ਤੇ ਜੀਵਾਂ ਨੂੰ ਜਿਵਾ ਦੇਣਾ ਇਹ ਸੱਚੇ ਪਾਤਸ਼ਾਹ ਤੁਹਾਡੇ ਹੱਥਾਂ ਵਿੱਚ ਹੈ। ਮੈਂ ਨਹੀਂ ਜਾਣ ਸਕਿਓ ਅਸ ਪੇਵ, ਜਗਤੀਸ਼ ਤੁਮ ਦੇਵਨ ਦੇਵ। ਪੰਡਿਤ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਗੂੜੇ ਭੇਦ ਨੂੰ ਜਾਣ ਨਹੀਂ ਸਕਿਆ। ਸੱਚੇ ਪਾਤਸ਼ਾਹ ਤੁਸੀਂ ਤੇ ਜਗਤ ਦੇ ਈਸ਼ਵਰ ਹੋ, ਤੁਸੀਂ ਤੇ ਦੁਨੀਆਂ ਦੇ ਮਾਲਕ ਹੋ, ਦੇਵਤਿਆਂ ਤੋਂ ਵੱਡੇ ਦੇਵਤੇ ਹੋ। ਜਥਾ ਜੋਗ ਰਾਵਰ ਗੋਰੇ ਆਈ, ਮਨ ਬੈਣ ਦਾਸ ਸਮੁਦਾਈ। ਕਹਿੰਦਾ ਕਿ ਸੱਚੇ ਪਾਤਸ਼ਾਹ ਆਪ ਦੀ ਗੁਰਿਆਈ ਠੀਕ ਠੀਕ ਹੀ ਗੁਰਿਆਈ ਹੈ, ਭਾਵ ਕੇ ਗੁਰਿਆਈ ਦੇ ਲਾਇਕ ਹੱਕਦਾਰ ਤੁਸੀਂ ਸਵੈਮ ਹੋ, ਇਹ ਗੱਲ ਪ੍ਰਗਟ ਹੈ। ਮਨ ਬੈਣ ਦਾਸ ਸਮੁਦਾਈ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਜਿਹੜੇ ਦਾਸ ਨੇ ਇਸੇ ਕਰਕੇ ਤੁਹਾਡੇ ਬਚਨਾਂ ਨੂੰ ਮੰਨਦੇ ਨੇ, ਕਿਉਂਕਿ ਤੁਸੀਂ ਸਵੈਮ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੂਪ ਹੋ, ਉਹਨਾਂ ਦੀ ਜਗ੍ਹਾ ਦੇ ਉੱਤੇ ਬਿਰਾਜਮਾਨ ਹੋ। ਕਿਉਂ ਨਹੀਂ ਸਿੱਖ ਕੋ ਕਸ਼ਟ ਮਿਟਾਵੋ, ਅੰਤਕ ਦੁੱਖ ਤੇ ਅੰਤ ਬਚਾਵੋ। ਪੰਡਿਤ ਕਹਿੰਦਾ ਕਿ ਕਿਉਂ ਨਹੀਂ ਤੁਸੀਂ ਆਪਣੇ ਸਿੱਖਾਂ ਦੇ ਕਸ਼ਟਾਂ ਨੂੰ ਮਿਟਾਵੋਗੇ, ਭਾਵ ਕਿ ਅਵਸ਼ਕ ਰੂਪ ਦੇ ਵਿੱਚ ਤੁਸੀਂ ਆਪਣੇ ਸਿੱਖਾਂ ਦੇ ਦੁੱਖਾਂ ਨੂੰ ਮਿਟਾਵੋਗੇ। ਅੰਤਕ ਦੁੱਖ ਤੇ ਅੰਤ ਬਚਾਵੇ ਇੱਥੇ ਹੀ ਬਸ ਨਹੀਂ ਹੈ ਸੱਚੇ ਪਾਤਸ਼ਾਹ, ਤੁਸੀਂ ਅੰਤ ਦੇ ਵੇਲੇ ਜਮਾਂ ਦੇ ਚੁੰਗਲ ਦੇ ਵਿੱਚ ਵੀ ਫਸਣ ਨਹੀਂ ਦੇਵੋਗੇ। ਉਹ ਜੋ ਆਤੰਕ ਹੈ ਭਾਵ ਕੇ ਜਮ ਦਾ, ਉਹਦੇ ਤੋਂ ਵੀ ਬਚਾ ਕਰੋਗੇ ਸਾਰਿਆਂ ਸੇਵਕਾਂ ਦਾ। ਪੁੰਨ ਪਾਪ ਕੋ ਲਗੈ ਨਲੇਸ਼ੂ, ਨਰ ਲੀਲਾ ਠਾਨੋ ਜਗ ਤੇਸ਼ੂ। ਪੰਡਿਤ ਕਹਿੰਦਾ ਕਿ ਕਿਸੇ ਨੂੰ ਮਾਰ ਦੇਣ ਦਾ ਤੁਹਾਨੂੰ ਕੋਈ ਪਾਪ ਨਹੀਂ ਲੱਗਦਾ, ਕਿਸੇ ਨੂੰ ਜਿੰਦਾ ਕਰਨ ਦਾ ਤੁਹਾਨੂੰ ਕੋਈ ਪੁੰਨ ਵੀ ਨਹੀਂ ਲੱਗਦਾ। ਪਾਪ ਕੇ ਪੁੰਨ ਤੇ ਪਾਪ ਦੇ ਵਿੱਚ ਤੁਸੀਂ ਲੇਸ਼ ਮਾਤਰ ਵੀ ਨਹੀਂ ਰਲਦੇ। ਨਰ ਲੀਲਾ ਠਾਨੋ ਜਗਤੇਸ਼ੂ, ਹੇ ਜਗਤੇਸ਼ਵਰ, ਹੇ ਪਰਮੇਸ਼ਰ, ਹੇ ਅਕਾਲ ਪੁਰਖ ਜੀ, ਤੁਸੀਂ ਤੇ ਮਨੁੱਖ ਬਣ ਕੇ ਮਨੁੱਖਾਂ ਦੀ ਲੀਲਾ ਨੂੰ ਪੂਰੀ ਕਰ ਰਹੇ ਹੋ। ਦਰਅਸਲ ਤੁਹਾਨੂੰ ਕੋਈ ਪੁੰਨ ਨਹੀਂ ਹੈ, ਤੁਹਾਨੂੰ ਕੋਈ ਪਾਪ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਲੱਖਾਂ ਜੀਵਾਂ ਨੂੰ ਜੇਕਰ ਉਹ ਰਚ ਦਿੰਦਾ ਹੈ ਉਹ ਕੋਈ ਪੁੰਨ ਦੀ ਗੱਲ ਨਹੀਂ ਹੈ। ਹਜ਼ਾਰਾਂ ਲੱਖਾਂ ਜੀਵਾਂ ਨੂੰ ਜੇਕਰ ਕਿਸੇ ਕਰੋਪੀ ਦੇ ਨਾਲ ਉਹ ਮਾਰ ਦਿੰਦਾ ਹੈ ਉਹਨੂੰ ਕੋਈ ਪਾਪ ਵੀ ਨਹੀਂ ਲੱਗਦਾ। ਤੁਸੀਂ ਦੇਖਦੇ ਹੋ ਸਮਾਂ ਲੰਘਿਆ ਸੁਨਾਮੀ ਆ ਜਾਂਦੀ ਹੈ, ਕਿਧਰੇ ਭੂਚਾਲ ਆ ਜਾਂਦੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਜੀਵ ਪਸ਼ੂ ਪੰਛੀ ਮਰ ਜਾਂਦੇ ਨੇ, ਮਨੁੱਖ ਮਰ ਜਾਂਦੇ ਨੇ, ਪਰ ਇਸ ਗੱਲ ਦਾ ਕੋਈ ਪਾਪ ਨਹੀਂ ਲੱਗਦਾ ਕਿਉਂਕਿ ਆਪਾਂ ਸਾਰੇ ਇਸ ਗੱਲ ਨੂੰ ਤੇ ਮੰਨਦੇ ਹਾਂ। ਇੱਕ ਪੱਤਾ ਵੀ ਪਰਮੇਸ਼ਰ ਦੀ ਰਜ਼ਾ ਤੋਂ ਬਗੈਰ, ਸਤਿਗੁਰੂ ਦੀ ਰਜ਼ਾ ਤੋਂ ਬਗੈਰ ਹਿੱਲ ਨਹੀਂ ਸਕਦਾ ਤੇ ਵੱਡੀਆਂ ਵੱਡੀਆਂ ਸੁਨਾਮੀਆਂ, ਵੱਡੇ ਵੱਡੇ ਭੂਚਾਲ ਆ ਜਾਣੇ, ਹਜ਼ਾਰਾਂ ਲੱਖਾਂ ਜੀਵਾਂ ਦਾ ਮਰ ਜਾਣਾ, ਇਹ ਕਿਵੇਂ ਉਹਦੀ ਮਰਜ਼ੀ ਤੋਂ ਬਗੈਰ ਹੋ ਸਕਦਾ? ਭਾਵ ਕਿ ਆਪਣੀ ਮਰਜ਼ੀ ਦੇ ਨਾਲ ਉਹ ਲੱਖਾਂ ਦੀ ਸਿਰਜਣਾ ਕਰ ਦਿੰਦਾ, ਲੱਖਾਂ ਦਾ ਸੰਹਾਰ ਕਰ ਦਿੰਦਾ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਨਾ ਉਹਨੂੰ ਪੁੰਨ ਲੱਗਦਾ ਤੇ ਨਾ ਉਹਨੂੰ ਪਾਪ ਲੱਗਦਾ। ਪੰਡਿਤ ਵੀ ਇਹੀ ਗੱਲ ਬਿਆਨ ਕਰ ਰਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਪਰਮੇਸ਼ਰ ਹੋ, ਮਨੁੱਖ ਸਰੂਪ ਨੂੰ ਧਾਰਨ ਕਰਕੇ ਇੱਕ ਮਨੁੱਖਾਂ ਵਾਲੀ ਲੀਲਾ ਕਰ ਰਹੇ ਹੋ, ਨਾ ਤੁਹਾਨੂੰ ਕਿਸੇ ਮਾਰਨ ਦਾ ਕੋਈ ਪਾਪ ਲੱਗਦਾ ਤੇ ਨਾ ਹੀ ਕਿਸੇ ਨੂੰ ਜਿੰਦਾ ਕਰਨ ਦਾ ਕੋਈ ਪੁੰਨ ਲੱਗਦਾ। ਜਿਸ ਪਰ ਕਿਰਪਾ ਆਪ ਕੀ ਹੋਏ, ਪ੍ਰਭ ਸਰੂਪ ਤੁਮ ਜਾਣ ਸੋਏ। ਨਾਲ ਦੀ ਨਾਲ ਪੰਡਿਤ ਨੇ ਵੀ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜਿਹਦੇ ਤੇ ਸਵੈਮ ਤੁਹਾਡੀ ਕਿਰਪਾ ਹੁੰਦੀ ਹੈ, ਜਿਹਦੇ ਤੇ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ, ਉਹੀ ਤੁਹਾਡੇ ਸਰੂਪ ਨੂੰ ਜਾਣ ਸਕਦਾ ਹੈ, ਦੂਜਾ ਕੋਈ ਜਾਣ ਵੀ ਨਹੀਂ ਸਕਦਾ। ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ, ਜਿਸ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਭਾਵ ਕੇ ਜਿਹਨੂੰ ਸਤਿਗੁਰੂ ਜਨਾਉਂਦਾ ਹੈ ਉਹਨੂੰ ਹੀ ਪਤਾ ਲੱਗਦਾ ਹੈ, ਦੂਸਰੇ ਨੂੰ ਪਤਾ ਲੱਗ ਹੀ ਨਹੀਂ ਸਕਦਾ। ਕਹਿੰਦਾ ਸੱਚੇ ਪਾਤਸ਼ਾਹ ਇਹ ਤੁਹਾਡੀ ਜਿਹਦੇ ਤੇ ਕਿਰਪਾ ਹੁੰਦੀ ਹੈ, ਪ੍ਰਭ ਸਰੂਪ ਤੁਮ ਜਾਣੈ ਸੋਈ, ਇਹ ਸੱਚੇ ਪਾਤਸ਼ਾਹ ਜੀ ਉਹੀ ਪ੍ਰਭੂ ਦਾ ਸਰੂਪ ਤੁਹਾਨੂੰ ਜਾਣਦਾ ਹੈ। ਆਵ ਨਿਸ਼ਚਾ ਮੇਰੇ ਮਨ ਆਇਓ, ਧਰਮ ਹੇਤ ਤਨ ਕੋ ਤੁਮ ਪਾਇਓ। ਹੱਥ ਜੋੜ ਕੇ ਲਗਾਤਾਰ ਪੰਡਿਤ ਕੇਸ਼ਵ ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਿਹਾ ਕਿ ਸੱਚੇ ਪਾਤਸ਼ਾਹ ਇਸ ਵੇਲੇ ਪੂਰਾ ਪੱਕਾ ਜਿਹੜਾ ਨਿਸ਼ਚਾ ਹੈ ਉਹ ਮੇਰੇ ਮਨ ਦੇ ਵਿੱਚ ਆ ਗਿਆ ਕਿ ਧਰਮ ਦੇ ਹਿੱਤ ਦੇ ਵਾਸਤੇ ਤੁਸੀਂ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਮਾਤ ਲੋਕ ਦੇ ਵਿੱਚ ਅਵਤਰਿਤ ਹੋਏ ਹੋ, ਅਵਤਾਰ ਧਾਰੇ। ਸੁਣ ਪ੍ਰਭ ਕਹਿਓ ਤੁਮੈਂ ਅਨਸਾਰੇ, ਕਰਮ ਕਰਨ ਸਭ ਹਮ ਔਰ ਤਾਰੇ। ਪੰਡਿਤ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁਸਕਰਾ ਕੇ, ਪੰਡਿਤ ਜੀ ਇਹ ਤੇ ਤੁਹਾਡੇ ਵਾਸਤੇ ਕੀਤਾ, ਭਾਵ ਕੇ ਤੁਹਾਨੂੰ ਹਿੰਸਾ ਕਰਨੀ ਸਾਡੀ ਚੰਗੀ ਨਹੀਂ ਲੱਗੀ। ਅਸੀਂ ਆਖਿਆ ਕਿ ਪੰਡਿਤ ਦੀ ਨਾਰਾਜ਼ਗੀ ਕਿਉਂ ਲੈਣੀ ਹੈ, ਪੰਡਿਤ ਨੂੰ ਤੇ ਖੁਸ਼ ਰੱਖਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਤੁਹਾਨੂੰ ਹਿੰਸਾ ਕਰਨੀ ਪਸੰਦ ਨਹੀਂ ਆਈ ਤੇ ਅਸੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖੋ ਪੰਡਿਤ ਜੀ ਤੁਹਾਡੀ ਮਰਜ਼ੀ ਦੇ ਮੁਤਾਬਕ ਕੰਮ ਕਰ ਦਿੱਤਾ, ਜਿਹੜੇ ਮਰੇ ਸਨ ਸਾਰੇ ਜਿਉਂਦੇ ਹੋ ਗਏ ਨੇ, ਇਸ ਕਰਕੇ ਹੁਣ ਤੁਸੀਂ ਕਹਿ ਨਹੀਂ ਸਕਦੇ ਕਿ ਅਸੀਂ ਜੀਵ ਹਿੰਸਾ ਕੀਤੀ ਹੈ, ਅਸੀਂ ਜੀਵਾਂ ਨੂੰ ਮਾਰਿਆ। ਇਸ ਤਰ੍ਹਾਂ ਦਾ ਜਿਹੜਾ ਵਾਰਤਾਲਾਪ ਹੈ ਉਹ ਸਤਿਗੁਰਾਂ ਦੇ ਵਿੱਚ ਤੇ ਪੰਡਿਤ ਕੇਸ਼ਵ ਦਾਸ ਦੇ ਵਿੱਚ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।